ਧੰਨ ਗੁਰੂ ਹਰਿਰਾਏ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਔਰੰਗਜ਼ੇਬ ਤੇਰੇ ਦਿਮਾਗ ਨੂੰ ਕੁਛ ਰਾਜ ਦਾ ਮਦ ਨਸ਼ਾ ਵਧੇਰੇ ਚੜ੍ਹਿਆ ਹੋਇਆ ਹੈ, ਤੈਨੂੰ ਇਹਨਾਂ ਗੱਲਾਂ ਦਾ ਪਤਾ ਨਹੀਂ। ਮਾਇਆ ਤਾਰੀ ਅਤ ਅੰਨਾ ਬੋਲਾ ਸ਼ਬਦ ਨਾ ਸੁਣੀ ਬਹੁ ਰੋਲ ਕਚੋਲਾ, ਉਹਦੀ ਅਵਸਥਾ ਐਸੀ ਹੀ ਬਣ ਜਾਂਦੀ ਹੈ। ਪਰ ਅਸਾਂ ਦਾਰਾ ਸ਼ਿਕੋਹ ਨੂੰ ਦੀਨ ਦੀ ਪਾਤਸ਼ਾਹੀ ਦਿੱਤੀ ਹੈ, ਦਰਗਾਹ ਦੀ ਪਾਤਸ਼ਾਹੀ ਦਿੱਤੀ ਹੈ। ਜੇ ਤੂੰ ਵੇਖਣਾ ਚਾਹੁੰਦਾ, ਜਦੋਂ ਰਾਤ ਨੂੰ ਸੌਵੇਂਗਾ ਤੇ ਉਸ ਵੇਲੇ ਦਾਰਾ ਸ਼ਿਕੋਹ ਨੂੰ ਯਾਦ ਕਰੀ, ਤੈਨੂੰ ਉਸਦੀ ਪਾਤਸ਼ਾਹੀ ਸੁਪਨੇ ਵਿੱਚ ਦਿਖਾਈ ਦੇਵੇਗੀ। ਜਦੋਂ ਗੁਰੂ ਮਹਾਰਾਜ ਨੇ ਸੁਨੇਹਾ ਭੇਜਿਆ ਤੇ ਔਰੰਗਜ਼ੇਬ ਰਾਤ ਨੂੰ ਸੌਣ ਲੱਗਿਆ, ਉਸਨੇ ਆਪਣੇ ਭਰਾ ਨੂੰ ਜਿਸਨੂੰ ਆਪਣੇ ਹੱਥੀਂ ਕਤਲ ਕੀਤਾ ਸੀ ਉਹਨੂੰ ਯਾਦ ਕੀਤਾ, ਅਤੇ ਰਾਤ ਨੂੰ ਫਿਰ ਉਹਨੇ ਕੀ ਅਜੀਬ ਕਿਸਮ ਦਾ ਸੁਪਨਾ ਦੇਖਿਆ ਕਿ ਦਾਰਾ ਸ਼ਿਕੋਹ ਦੀ ਜਿਹੜੀ ਦਰਗਾਹੀ ਪਾਤਸ਼ਾਹੀ ਇੰਨੀ ਮਹਾਨ ਹੈ, ਉਹਦੇ ਸਾਹਮਣੇ ਔਰੰਗਜ਼ੇਬ ਦੀ ਪਾਤਸ਼ਾਹੀ ਤਾਂ ਹਜ਼ਾਰਵਾਂ ਹਿੱਸਾ ਵੀ ਨਹੀਂ ਸੀ। ਉਹ ਇੰਨੀ ਸੁੰਦਰ ਸੀ ਔਰ ਇੰਨੀ ਸ਼ਾਨੋ ਸ਼ੌਕਤ ਸੀ ਅਤੇ ਔਰੰਗਜ਼ੇਬ ਵੇਖ ਕੇ ਦੰਗ ਰਹਿ ਗਿਆ। ਅਖੀਰ ਔਰੰਗਜ਼ੇਬ ਨੇ ਆਪਣੇ ਵੱਲ ਨਜ਼ਰ ਮਾਰੀ, ਮੇਰੀ ਉਸ ਵੇਲੇ ਕੀ ਹਾਲਤ ਉੱਥੇ ਅੱਗੇ ਹੋਵੇਗੀ, ਤਾਂ ਕੀ ਵੇਖਿਆ ਔਰ ਇਹ ਜਿਹੜਾ ਔਰੰਗਜ਼ੇਬ ਹੈ ਇਹ ਇੱਕ ਭੰਗੀ ਬਣਿਆ ਹੋਇਆ, ਇਹਦੇ ਸਿਰ ਉੱਤੇ ਗੰਦਗੀ ਦਾ ਟੋਕਰਾ ਚੁੱਕਿਆ ਹੋਇਆ, ਕਿਉਂਕਿ ਜਿਹੜਾ ਮਾੜੇ ਕੰਮ ਕਰੂ ਉਹਦਾ ਹਸ਼ਰ ਵੀ ਤਾਂ ਇਹੀ ਹੋਣਾ, ਅਤੇ ਇਹਦੇ ਹੁਣ ਸਿਰ 'ਤੇ ਗੰਦਗੀ ਦਾ ਟੋਕਰਾ ਚੁੱਕਿਆ ਹੋਇਆ ਹੈ ਅਤੇ ਭੰਗੀ ਬਣਿਆ ਹੋਇਆ ਹੈ ਔਰ ਇਹ ਦਾਰਾ ਸ਼ਿਕੋਹ ਦੇ ਅੱਗੋਂ ਦੀ ਨਿਕਲਣ ਲੱਗਿਆ। ਅਤੇ ਜਿਹੜੇ ਦਾਰਾ ਸ਼ਿਕੋਹ ਦੇ ਅੱਗੇ ਨੌਕਰ ਚਾਕਰ ਸਨ, ਚੋਬਦਾਰ ਸਨ, ਅਤੇ ਉਹਨਾਂ ਨੇ ਇਸ ਨੂੰ ਰੋਕਿਆ, ਕਹਿਣ ਲੱਗੇ ਉਹ ਭੰਗੀਆ, ਤੂੰ ਕਿੱਧਰ ਇਹ ਗੰਦਗੀ ਲਈ ਜਾਂਦਾ, ਇੱਧਰ ਬਾਦਸ਼ਾਹ ਦੀ ਸਭਾ ਹੈ। ਅਤੇ ਇੱਕ ਨੇ ਆ ਕੇ ਜ਼ੋਰ ਦੀ ਧੱਕਾ ਮਾਰਿਆ ਅਤੇ ਔਰੰਗਜ਼ੇਬ ਉੱਥੇ ਡਿੱਗਿਆ ਅਤੇ ਸਾਰੀ ਗੰਦਗੀ ਦਾ ਟੋਕਰਾ ਇਹਦੇ ਸਿਰ ਉੱਤੇ ਪਿਆ। ਇਹ ਹਾਲਤ ਜਦੋਂ ਇਸਨੇ ਵੇਖੀ ਅਤੇ ਇੱਕਦਮ ਤਰਭਕ ਕੇ ਉੱਠਿਆ, ਸੋਚਣ ਲੱਗਿਆ ਵੀ ਇਹ ਕੀ ਗੱਲ ਹੋਈ, ਕੀ ਭਾਣਾ ਵਰਤਿਆ। ਅਖੀਰ ਗੁਰੂ ਮਹਾਰਾਜ ਦੇ ਬਚਨ ਯਾਦ ਆਏ, ਸਤਿਗੁਰੂ ਨੇ ਆਖਿਆ ਸੀ ਅਸੀਂ ਦਾਰਾ ਸ਼ਿਕੋਹ ਨੂੰ ਦੀਨ ਦੀ ਪਾਤਸ਼ਾਹੀ ਦਿੱਤੀ ਹੈ ਅਤੇ ਤੂੰ ਹੁਣ ਦੁਨੀਆ ਦੀ ਪਾਤਸ਼ਾਹੀ ਤਾਂ ਭੋਗ ਲਵੇਂਗਾ ਪਰ ਅੱਗੇ ਜਾ ਕੇ ਤੇਰਾ ਹਾਲ ਮਾੜਾ ਹੀ ਹੋਣਾ, ਉਹ ਵੀ ਮੈਨੂੰ ਦਿਖਾਇਆ। ਅਖੀਰ ਸ਼ਰਮ ਦਾ ਮਾਰਾ ਨਾ ਕਿਸੇ ਨੂੰ ਕੁਝ ਦੱਸ ਹੀ ਸਕਿਆ। ਹਜ਼ੂਰ ਕਹਿੰਦੇ ਨੇ ਨਾਨਕ ਦਰ ਪ੍ਰਧਾਨ ਸੋ ਦਰਗਹ ਪੈਦਾ ਜਾਏ, ਜਿਹੜੇ ਨਾਮ ਜਪਣ ਵਾਲੇ ਨੇ ਨਾ ਉਹ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਵੀ ਸਭ ਤੋਂ ਪ੍ਰਧਾਨ ਹੁੰਦੇ ਨੇ ਅਤੇ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਉਹਨਾਂ ਦਾ ਸਤਿਕਾਰ ਹੁੰਦਾ ਹੈ।
ਸ੍ਰੀ ਰਾਗ ਮਹੱਲ ਪਹਿਲਾ, ਤਨ ਜਲ ਵਲ ਮਾਟੀ ਭਇਆ, ਮਨ ਮਾਇਆ ਮੋਹ ਮਨੂਰ।
ਇਹ ਤੀਜੀ ਵਾਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਥੇ ਮਹੱਲ ਸ਼ਬਦ ਵਰਤਿਆ ਹੈ ਔਰ ਪਿੱਛੇ ਔਂਕੜ ਦੇ ਨਾਲ ਆਇਆ ਸੀ, ਹੈ ਇੱਥੇ ਵੀ ਔਂਕੜ ਨਾਲ ਹੀ ਹੈ ਪਰ ਪਤਾ ਨਹੀਂ ਕਿਸ ਵਜ੍ਹਾ ਕਰਕੇ ਇਹ ਔਂਕੜ ਲੱਗਣੋਂ ਰਹਿ ਗਿਆ। ਸ੍ਰੀ ਰਾਗ ਮਹੱਲ ਪਹਿਲਾ, ਇਹ ਤਿੰਨ ਵਾਰੀ ਮਹੱਲ ਸ਼ਬਦ ਸ੍ਰੀ ਰਾਗ ਦੇ ਵਿੱਚ ਆਇਆ। ਸ੍ਰੀ ਰਾਗ ਮਹੱਲ ਪਹਿਲਾ, ਸ੍ਰੀ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਪਿਛਲੇ ਪ੍ਰਕਰਨ ਦੇ ਅਨੁਸਾਰ ਹੀ ਫਿਰ ਇਸ ਮਨ ਨੂੰ ਸੰਬੋਧਨ ਕਰਕੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਮਨ ਰੇ ਸ਼ਬਦ ਤਰਹੋ ਚਿਤ ਲਾਏ, ਜਿਨ ਗੁਰਮੁਖ ਨਾਮ ਨਾ ਬੁੱਝਿਆ, ਮਰ ਜਨਮੈ ਆਵੈ ਜਾਏ ਰਹਾਓ। ਇਹਨਾਂ ਸਿਧਾਂਤ ਰੂਪ ਪੰਕਤੀਆਂ ਅੰਦਰ ਹਜ਼ੂਰ ਫਰਮਾਉਂਦੇ ਨੇ, ਮਨ ਰੇ ਸ਼ਬਦ ਤਰਹੋ ਚਿਤ ਲਾਏ, ਐ ਮਨਾ ਤੂੰ ਸ਼ਬਦ ਦੇ ਨਾਲ ਚਿਤ ਬਿਰਤੀ ਨੂੰ ਜੋੜ, ਤਰਹੋ ਅਤੇ ਫਿਰ ਤੂੰ ਪਵ ਸਾਗਰ ਤੋਂ ਪਾਰ ਹੋ ਸਕਦਾ। ਸਤਿਗੁਰੂ ਸਾਰਿਆਂ ਨੂੰ ਸਾਂਝਾ ਉਪਦੇਸ਼ ਦੇ ਰਹੇ ਨੇ, ਜੇ ਸਾਡੇ ਮਨ ਦੇ ਵਿੱਚ, ਕਿਸੇ ਦੇ ਵੀ ਮਨ ਦੇ ਵਿੱਚ ਇਹ ਇੱਛਾ ਹੋਵੇ ਕਿ ਅਸੀਂ ਸੰਸਾਰ ਸਮੁੰਦਰ ਤੋਂ ਤਰਨਾ ਹੈ, ਤਾਂ ਹਜ਼ੂਰ ਕਹਿੰਦੇ ਇੱਕੋ ਹੀ ਤਰੀਕਾ ਹੈ, ਮਨ ਰੇ ਸ਼ਬਦ ਤਰਹੋ ਚਿਤ ਲਾਏ, ਤੁਸੀਂ ਸ਼ਬਦ ਨਾਲ ਚਿਤ ਜੋੜੋ। ਜੋ ਗੁਰੂ ਨੇ ਤੁਹਾਨੂੰ ਨਾਮ ਦੀਖਿਆ ਮੰਤਰ ਗੁਰਮੰਤਰ ਬਖਸ਼ਿਸ਼ ਕੀਤਾ ਹੈ ਅਤੇ ਉਹਨੂੰ ਮਨ ਬਿਰਤੀ ਨੂੰ ਜੋੜ ਕੇ ਉਹਦੇ ਨਾਲ ਜੁੜੋ ਅਤੇ ਫਿਰ ਤੁਸੀਂ ਪਵ ਸਾਗਰ ਤੋਂ ਉਤਰ ਸਕਦੇ ਹੋ, ਕਿਉਂਕਿ ਵਾਹਿਗੁਰੂ ਨਾਮ ਇੱਕ ਜਹਾਜ਼ ਹੈ, ਅਸੀਂ ਇਹ ਦੋਹਰਾ ਵੀ ਪੜ੍ਹਦੇ ਹਾਂ, ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਵਦੇ ਗੁਰ ਪਾਰਿਓ ਤਾਰਨ ਹਾਰ। ਵਾਹਿਗੁਰੂ ਦਾ ਨਾਮ ਜਹਾਜ਼ ਹੈ, ਗੁਰੂ ਇਸ 'ਤੇ ਮਲਾਹ ਨੇ। ਹਜ਼ੂਰ ਕਹਿੰਦੇ ਜੇ ਤੁਸੀਂ ਪਵ ਸਾਗਰ ਤੋਂ ਪਾਰ ਹੋਣਾ ਚਾਹੁੰਦੇ ਹੋ ਤਾਂ ਫਿਰ ਸ਼ਬਦ ਨਾਲ ਚਿੱਤ ਜੋੜੋ, ਨਾਮ ਦੇ ਜਹਾਜ਼ 'ਤੇ ਚੜ੍ਹੋ, ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛਕੋ, ਗੁਰੂ ਦੇ ਬਖਸ਼ੇ ਨਾਮ ਦੀ ਕਮਾਈ ਕਰੋ। ਇਉਂ ਗੁਰੂ ਕੇ ਜਹਾਜ਼ੇ ਚੜ੍ਹ ਕੇ ਫਿਰ ਹੀ ਤੁਸੀਂ ਪਵ ਸਾਗਰ ਤੋਂ ਪਾਰ ਹੋ ਸਕਦੇ ਹੋ, ਜਿਨ ਗੁਰਮੁਖ ਨਾਮ ਨਾ ਬੁੱਝਿਆ। ਬਈ ਜਿਨ੍ਹਾਂ ਨੇ ਗੁਰੂ ਦੀ ਕਿਰਪਾ ਦੁਆਰਾ ਨਾਮ ਦੀ ਕਦਰੋ ਕੀਮਤ ਨੂੰ ਨਹੀਂ ਸਮਝਿਆ, ਮਰ ਜਨਮੇ ਆਵੇ ਜਾਏ ਉਹ ਮਨਮੁੱਖ ਬੰਦੇ, ਨਗੁਰੇ ਆਦਮੀ ਮਰਦੇ ਨੇ, ਜੰਮਦੇ ਨੇ ਅਤੇ ਫਿਰ ਮੁੜ ਮੁੜ ਕੇ ਆਉਂਦੇ ਜਾਂਦੇ ਰਹਿੰਦੇ ਨੇ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਪਤਾ ਨਹੀਂ ਕਿੰਨੀਆਂ ਜੂਨਾਂ ਦੇ ਵਿੱਚ ਉਹਨਾਂ ਨੂੰ ਜਾ ਕੇ ਫਿਰ ਭਟਕਣਾ ਪੈਂਦਾ ਹੈ, ਕਿਉਂਕਿ ਮਨੁੱਖਾਂ ਦੇ ਇਹ ਇੱਕ ਐਸੀ ਡਿਊਟੀ ਹੈ। ਅਸੀਂ ਇਸ ਦੇ ਉੱਪਰ ਆ ਕੇ ਜੇ ਅਸੀਂ ਚਾਹੀਏ ਵਾਹਿਗੁਰੂ ਦੇ ਸੱਚਖੰਡ ਵਿੱਚ, ਪਰਮੇਸ਼ਰ ਦੇ ਘਰ ਵਿੱਚ ਵੀ ਜਾ ਸਕਦੇ ਹਾਂ, ਅਤੇ ਜੇ ਅਸੀਂ ਗੁਰੂ ਵਾਲੇ ਬਣ ਕੇ ਨਾਮ ਦੀ ਕਮਾਈ ਨਾ ਕੀਤੀ ਤਾਂ ਫਿਰ ਅਸੀਂ 84 ਦੇ ਚੱਕਰ ਦੇ ਵਿੱਚ ਵੀ ਪੈ ਸਕਦੇ ਹਾਂ। ਇਸੇ ਲਈ ਹਜ਼ੂਰ ਕਹਿੰਦੇ ਜੇ ਸੰਸਾਰ ਸਮੁੰਦਰ ਤੋਂ ਤਰਨਾ ਚਾਹੁੰਦੇ ਹੋ ਤਾਂ ਫਿਰ ਸ਼ਬਦ ਦੇ ਨਾਲ ਚਿੱਤ ਵਰਤੀ ਨੂੰ ਜੋੜੋ, ਅਤੇ ਜਿਨ੍ਹਾਂ ਨੇ ਗੁਰੂ ਦੁਆਰਾ ਨਾਮ ਪ੍ਰਾਪਤ ਕਰਕੇ ਪਵ ਸਾਗਰ ਤੋਂ ਪਾਰ ਹੋਣ ਦਾ ਇਹ ਜਿਹੜਾ ਅਸਲੀ ਗੁਰ ਸੀ ਇਹਨੂੰ ਨਹੀਂ ਸਮਝਿਆ, ਮਰ ਜਨਮੇ ਆਵੇ ਜਾਏ ਉਹ ਤਾਂ ਬਈ ਬਾਰ ਬਾਰ ਜੰਮਦੇ ਮਰਦੇ ਨੇ ਅਤੇ ਬਾਰ ਬਾਰ ਹੀ ਆਉਂਦੇ ਜਾਂਦੇ ਰਹਿੰਦੇ ਹਨ। ਹੁਣ ਆਰੰਭ ਤੋਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਿਰ ਵੈਰਾਗਮਈ ਉਪਦੇਸ਼ ਹੀ ਬਖਸ਼ਿਸ਼ ਕਰਦੇ ਹਨ ਅਤੇ ਨਾਲ ਹੀ ਮਨਮੁੱਖਾਂ ਅਤੇ ਗੁਰਮੁਖਾਂ ਦੀ ਵਿਵੇਚਨਾ ਵੀ ਕਰਦੇ ਨੇ। ਤਨ ਜਲ ਬਲ ਮਾਟੀ ਪਿਆ, ਮਨ ਮਾਇਆ ਮੋਹੇ ਮਨੂਰ। ਇਹ ਜਿਹੜਾ ਸਰੀਰ ਸੀ ਪੰਜਾਂ ਤੱਤਾਂ ਦੀ ਮਿੱਟੀ ਤੋਂ ਬਣਿਆ ਸੀ ਅਤੇ ਅੱਗ ਦੇ ਨਾਲ ਸੜ ਬਲ ਕੇ ਅਖੀਰ ਇਹ ਵੀ ਮਿੱਟੀ ਹੋ ਗਿਆ। ਮਨ ਮਾਇਆ ਮੋਹੇ ਮਨੂਰ, ਅਤੇ ਜਿਹੜਾ ਸਾਡਾ ਮਨ ਸੀ ਇਹ ਮਾਇਆ ਦੇ ਮੋਹ ਕਰਕੇ ਮਨੂਰ ਬਣ ਗਿਆ। ਮਨੂਰ ਕਹਿੰਦੇ ਨੇ ਵੀ ਜਿਹੜੀ ਲੋਹੇ ਦੀ ਮੈਲ ਹੁੰਦੀ ਹੈ ਉਹਨੂੰ ਮਨੂਰ ਕਹਿੰਦੇ ਨੇ। ਹਜ਼ੂਰ ਕਹਿੰਦੇ ਨੇ ਜਿਹੜਾ ਸਰੀਰ ਸੀ ਇਹ ਤਾਂ ਸੜ ਬਲ ਕੇ ਮਿੱਟੀ ਦਾ ਹੀ ਰੂਪ ਹੋ ਗਿਆ, ਅਤੇ ਜਿਹੜਾ ਸਾਡਾ ਮਨ ਸੀ ਇਹ ਮਾਇਆ ਦੇ ਮੋਹ ਦੇ ਵਿੱਚ ਮਨੂਰ, ਜਿਵੇਂ ਕੋਈ ਸੜਿਆ ਲੋਹਾ ਹੁੰਦਾ ਉਹਦੇ ਵਰਗੀ ਇਹਦੀ ਹਾਲਤ ਹੋ ਗਈ।
ਔਗਣ ਫਿਰ ਲਾਗੂ ਭੈ ਕੂਰ ਵਜਾਵੇ ਤੂਰ।
ਹਜ਼ੂਰ ਕਹਿੰਦੇ ਨੇ ਔਗਣ ਫਿਰ ਲਾਗੂ ਪਏ, ਜਿਹੜੇ ਮਨੁੱਖ ਦੇ ਔਗਣ ਸਨ, ਐਬ ਸਨ, ਪਾਪ ਸਨ, ਵਿਕਾਰ ਸਨ, ਉਹ ਇਸ ਦੇ ਲਾਗੂ ਦਾਰਤਾ ਦੁਸ਼ਮਣ ਹੋ ਗਏ। ਜਿਹੜੇ ਅਸੀਂ ਪਾਪ ਕਰਦੇ ਹਾਂ ਨਾ, ਕੋਈ ਔਗਣ ਧਾਰਨ ਕਰਦੇ ਉਹੀ ਸਾਡੇ ਦੁਸ਼ਮਣ ਬਣਦੇ ਆਖਿਰਕਾਰ। ਹਜ਼ੂਰ ਕਹਿੰਦੇ ਨੇ ਔਗਣ ਫਿਰ ਲਾਗੂ ਪਏ, ਜਿਹੜੇ ਮਨੁੱਖ ਦੇ ਕੀਤੇ ਔਗਣ ਸਨ ਔਰ ਉਹੀ ਇਸ ਦੇ ਦੁਸ਼ਮਣ ਹੋ ਗਏ। ਕੂਰ ਬਜਾਵੇ ਤੂਰ, ਪਰ ਇਹ ਮਨੁੱਖ ਹਾਲੇ ਵੀ ਕਹਿੰਦੇ ਝੂਠ ਦੇ ਵਿੱਚ ਲੱਗਿਆ ਹੋਇਆ ਅਤੇ ਵਾਜੇ ਵਜਾਉਂਦਾ ਫਿਰਦਾ। ਵਾਜੇ ਵਜਾਉਣ ਤੋਂ ਮੁਰਾਦ ਹੈ ਵੀ ਪੱਬਾਂ ਕਲੱਬਾਂ ਦੇ ਵਿੱਚ ਜਾ ਕੇ ਗੀਤ ਸੰਗੀਤ ਗਾਉਂਦਾ ਫਿਰਦਾ, ਪਰ ਇਸਨੂੰ ਇਹ ਨਹੀਂ ਪਤਾ ਵੀ ਸਰੀਰ ਨੇ ਤਾਂ ਸੜ ਬਲ ਕੇ ਮਿੱਟੀ ਹੋ ਜਾਣਾ ਅਤੇ ਮਾਇਆ ਇਸ ਮਨ ਨੇ ਮਾਇਆ ਦੇ ਮੋਹ ਕਰਕੇ ਮਨੂਰ ਮਾਇਆ ਦੀ ਮੈਲ ਖੰਗਰ ਬਣ ਜਾਣਾ ਅਤੇ ਤੇਰੇ ਕੀਤੇ ਔਗਣ ਫਿਰ ਦੁਸ਼ਮਣ ਬਣ ਕੇ ਤੇਰਾ ਪਿੱਛਾ ਕਰਨਗੇ। ਅਤੇ ਇਸ ਮਨੁੱਖ ਨੂੰ ਇਸ ਗੱਲ ਨੂੰ ਨਾ ਸਮਝਦਾ ਹੋਇਆ ਮਨੁੱਖ ਕੂਰ ਵਜਾਵੇ ਤੂਰੇ ਝੂਠੇ ਵਾਜੇ ਵਜਾਉਂਦਾ ਫਿਰਦਾ ਹੈ, ਅਥਵਾ ਕੂਰ ਵਜਾਵੇ ਤੂਰ, ਜਿਹੜਾ ਝੂਠ ਹੈ ਨਾ, ਅਸੀਂ ਪੈਰ ਪੈਰ 'ਤੇ ਝੂਠ ਬੋਲਦੇ ਹਾਂ ਅਤੇ ਵਜਾਵੇ ਤੂਰ ਇਹ ਅੱਗੇ ਜਾ ਕੇ ਸਾਡੇ ਵਾਜੇ ਵਜਾ ਦੇਵੇਗਾ, ਕਿਉਂਕਿ ਅੱਗੇ ਜਾ ਕੇ ਤਾਂ ਝੂਠ ਗੁੱਝਾ ਨਹੀਂ ਰਹਿਣਾ। ਕਬੀਰ ਜੇਤੇ ਪਾਪ ਕੀਏ, ਰਾਖੇ ਤਲੈ ਦੁਰਾਏ, ਪ੍ਰਗਟ ਪਏ ਨਦਾਨ ਸਾਹਿਬ ਜਾ ਪੁੱਛੇ ਧਰਮ ਰਾਏ। ਅਤੇ ਜਦੋਂ ਧਰਮ ਰਾਏ ਦੀ ਕਚਹਿਰੀ ਵਿੱਚ ਲਿਖਾ ਹੋਇਆ ਨਾ, ਅਤੇ ਜਿੰਨੇ ਅਸੀਂ ਇੱਥੇ ਝੂਠ ਬੋਲੇ ਹੁੰਦੇ ਨੇ ਅਤੇ ਉਹਨਾਂ ਨੇ ਸੱਚ ਬਣ ਕੇ ਉੱਥੇ ਉੱਗੜ ਕੇ ਸਾਹਮਣੇ ਆ ਜਾਣਾ, ਕਿਉਂ ਝੂਠ ਨੇ ਉੱਥੇ ਜਾ ਕੇ ਸਾਡਾ ਵਾਜਾ ਵਜਾ ਦੇਣਾ। ਉੱਥੇ ਝੂਠ ਨੇ ਪਰਦਾ ਨਹੀਂ ਰੱਖਣਾ, ਝੂਠ ਨੇ ਉੱਗੜ ਕੇ ਸਾਡੇ ਸਾਹਮਣੇ ਆ ਖਲੋਣਾ, ਅੱਗੇ ਜਾ ਕੇ ਫਿਰ ਸਾਨੂੰ ਉਸ ਦੀ ਸਜ਼ਾ ਵੀ ਭੁਗਤਣੀ ਪਵੇਗੀ।
ਬਿਨ ਸ਼ਬਦ ਪਰਮਾਈਐ ਡੁੱਬਦਾ ਡੋਬੇ ਪੂਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਬਿਰ ਸ਼ਬਦ ਪਰਮਾਈਐ, ਵੀ ਬਿਨਾਂ ਗੁਰੂ ਸ਼ਬਦ ਤੋਂ ਪਰਮਾਈਐ ਜੀਵ ਨੂੰ ਜੂਨਾਂ ਦੇ ਵਿੱਚ ਪਰਮਾਇਆ ਜਾਂਦਾ ਹੈ। ਡੁੱਬਦਾ ਡੋਬੇ ਪੂਰ, ਜਿਹੜੀ ਡੁੱਬਦਾ ਦੀ ਬੇੜੀ ਹੈ ਨਾ, ਇਸਨੇ ਤਾਂ ਪਾਈ ਪੂਰਾਂ ਦੇ ਪੂਰ ਡੋਬ ਦਿੱਤੇ ਨੇ। ਜਿਹੜੀ ਦੁਬਦਾ ਹੈ, ਦੁਬਦਾ ਬੋਰੀ ਮਨ ਬੋਰ ਆਇਆ। ਦੁਬਦਾ ਦਾ ਅਰਥ ਹੈ ਜਿਵੇਂ ਆਮ ਪੰਜਾਬੀ ਦੀ ਕਹਾਵਤ ਹੈ ਵੀ ਦੋ ਬੇੜੀਆਂ 'ਤੇ ਪੈਰ ਰੱਖ ਕੇ ਕਦੇ ਪਾਰ ਨਹੀਂ ਹੋਇਆ ਜਾ ਸਕਦਾ। ਮਨੁੱਖ ਦਾ ਮਨ ਹਮੇਸ਼ਾ ਲਈ ਦੁਬਦਾ ਦੇ ਵਿੱਚ ਹੀ ਪਿਆ ਰਹਿੰਦਾ। ਕਦੇ ਚੰਗੇ ਖਿਆਲ ਆਉਂਦੇ ਨੇ, ਕਦੇ ਬੁਰੇ ਖਿਆਲ ਆਉਂਦੇ ਨੇ। ਕਦੇ ਵੀ ਮਨੁੱਖ ਆਪਣੇ ਮਨ ਦੀ ਅਵਸਥਾ ਨੂੰ, ਸੰਤੁਲਨ ਨੂੰ ਕਾਇਮ ਨਹੀਂ ਰੱਖ ਸਕਦਾ। ਉਤਰਾਅ ਚੜ੍ਹਾਅ, ਚੰਗੇ ਮਾੜੇ ਖਿਆਲ ਆਉਂਦੇ ਹੀ ਰਹਿੰਦੇ ਨੇ। ਪਰ ਹਜ਼ੂਰ ਕਹਿੰਦੇ ਨੇ ਨਹੀਂ, ਤੁਸੀਂ ਮਨ ਦੀ ਸਾਧਨਾ ਕਰੋ। ਮਨ ਲੋਚੈ ਬੁਰਿਆਈਆਂ, ਗੁਰ ਸ਼ਬਦ ਦੀ ਇਹ ਮਨ ਹੋੜੀ ਹੈ। ਜਦੋਂ ਮਨ ਬੁਰੇ ਪਾਸੇ ਜਾਂਦਾ, ਗੁਰੂ ਸ਼ਬਦ ਦੁਆਰਾ ਇਸ ਨੂੰ ਮੋੜੋ। ਹਜ਼ੂਰ ਕਹਿੰਦੇ ਨੇ ਇਸ ਦੁਬਦਾ ਦੀ ਬੇੜੀ ਨੇ ਪੂਰਾਂ ਦੇ ਪੂਰ ਡੋਬ ਦਿੱਤੇ ਨੇ, ਇਸ ਲਈ ਦੁਬਦਾ ਛੱਡ ਕੇ ਤੁਸੀਂ ਇੱਕ ਸੱਚ ਦੀ ਬੇੜੀ 'ਤੇ ਚੜ੍ਹੋ, ਗੁਰੂ ਦੇ ਜਹਾਜ਼ 'ਤੇ ਚੜ੍ਹੋ। ਹੋਰ ਜਿਹੜੇ ਮਾੜੇ ਫੁਰਨੇ ਨੇ, ਕੋਈ ਦੁਬਦਾ ਹੈ ਜੀ, ਅਸੀਂ ਬਿਜ਼ਨਸ ਕਰਦੇ ਹਾਂ, ਸਾਡੇ ਕੋਈ ਮੀਟ ਸ਼ਰਾਬ ਨੂੰ ਜਾਂ ਤੰਬਾਕੂ ਨੂੰ ਹੱਥ ਲੱਗਦੇ ਨੇ, ਦੁਬਦਾ ਹੀ ਹੈ ਨਾ, ਇਹਨੂੰ ਛੱਡ ਦਿਓ, ਇੱਕ ਬੇੜੀ 'ਤੇ ਚੜ੍ਹ ਜਾਓ। ਹਜ਼ੂਰ ਕਹਿੰਦੇ ਇਸ ਦੁਬਦਾ ਨੇ ਤਾਂ ਪੂਰਾਂ ਦੇ ਪੂਰ ਡੋਬ ਦਿੱਤੇ ਹਨ।
ਮਨ ਰੇ ਸ਼ਬਦ ਤਰੋ ਚਤਲਾਏ, ਜਿਨ ਗੁਰਮੁਖ ਨਾਮ ਨਾ ਬੂਝਿਆ, ਮਰ ਜਨਮੈ ਆਵੈ ਜਾਏ। ਰਹਾਓ ਤਨ ਸੂਚਾ ਸੋ ਆਖੀਐ, ਜਿਸ ਮੈਂ ਸਾਚਾ ਨਾ।
ਰਹਾਓ ਬਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਨੇ, ਗੁਰਮੁਖੋ ਅਸਲੀ ਜਿਹੜਾ ਤਨ ਦਾ ਅਰਥ ਹੈ ਸਰੀਰ, ਸੂਚਾ ਦਾ ਅਰਥ ਹੈ ਸੁੱਚਾ ਭਾਵ ਪਵਿੱਤਰ। ਉਹ ਸਰੀਰ ਪਵਿੱਤਰ ਆਖਿਆ ਜਾਂਦਾ ਹੈ ਜਿਸ ਵਿੱਚ ਸੱਚਾ ਸਾਚਾ ਨਾਂ, ਜਿਹਦੇ ਵਿੱਚ ਸੱਚਾ ਨਾਮ ਆ ਕੇ ਵੱਸ ਜਾਂਦਾ। ਆਹੀ ਸਾਡਾ ਸਰੀਰ ਹੈ, ਹੈ ਤੇ ਇਹ ਅਪਵਿੱਤਰ, ਪਰ ਹਜ਼ੂਰ ਕਹਿੰਦੇ ਜਦੋਂ ਇਹਦੇ ਵਿੱਚ ਵੀ ਆ ਕੇ ਸੱਚਾ ਨਾਮ ਵੱਸ ਜਾਵੇ ਤੇ ਸਾਡਾ ਸਰੀਰ ਵੀ ਪਵਿੱਤਰ ਹੋ ਸਕਦਾ ਹੈ।
ਭੈ ਸੱਚ ਰਾਤੀ ਦੇ ਹੋਰੀ, ਜੇਵਾ ਸੱਚ ਸੁਆਓ।
ਲੋ ਹਜ਼ੂਰ ਕਹਿੰਦੇ ਨੇ ਭੈ ਸੱਚ ਰਾਤੀ ਦੇਹੋਰੀ, ਦੇਹੋਰੀ ਦਾ ਅਰਥ ਹੈ ਜਿਹੜੀ ਸਾਡੀ ਦੇਹੋਰੀ ਬੁੱਧੀ ਹੈ, ਸਾਡੀ ਆਤਮਾ ਹੈ, ਜਦੋਂ ਵਾਹਿਗੁਰੂ ਦੇ ਤੇ ਸੱਚੇ ਨਾਮ ਦੇ ਰੰਗ ਵਿੱਚ ਰੰਗੀ ਜਾਂਦੀ ਹੈ, ਇਹ ਵੀ ਪਵਿੱਤਰ ਹੋ ਜਾਂਦੀ। ਸਰੀਰ ਉਦੋਂ ਸੁੱਚਾ ਹੁੰਦਾ ਜਦੋਂ ਉਹਦੇ ਵਿੱਚ ਸੱਚਾ ਨਾਮ ਵੱਸ ਜਾਵੇ, ਅਤੇ ਦੇਹੁਰੀ ਦਾ ਅਰਥ ਹੈ ਸਾਡੀ ਬੁੱਧੀ, ਸਾਡੀ ਆਤਮਾ ਉਸ ਵੇਲੇ ਪਵਿੱਤਰ ਹੁੰਦੀ ਹੈ ਜਦੋਂ ਵਾਹਿਗੁਰੂ ਦੇ ਪੈ ਅਤੇ ਸੱਚੇ ਨਾਮ ਦੇ ਰੰਗ ਵਿੱਚ ਰੰਗੀ ਜਾਵੇ। ਜਿਹਵਾ ਸੱਚ ਸੁਆਓ, ਅਤੇ ਜ਼ੁਬਾਨ ਉਦੋਂ ਪਵਿੱਤਰ ਹੁੰਦੀ ਹੈ ਜਦੋਂ ਸੱਚ ਸੁਆਓ, ਇਸ ਨੂੰ ਸੱਚੇ ਨਾਮ ਦਾ ਸਵਾਦ ਆ ਜਾਂਦਾ ਹੈ।
ਸੱਚੀ ਨਦਰ ਨੇ ਹਾਲੀ ਹੈ, ਬਹੁੜ ਨਾ ਪਾਵੈ ਤਾਉ।
ਹਜ਼ੂਰ ਕਹਿੰਦੇ ਨੇ ਜਦੋਂ ਵੀ ਸਰੀਰ ਵੀ ਨਾਮ ਦੇ ਨਾਲ ਪਵਿੱਤਰ ਹੋ ਗਿਆ, ਆਤਮਾ ਵੀ ਵਾਹਿਗੁਰੂ ਦੇ ਪੈ ਅਤੇ ਸੱਚੇ ਨਾਮ ਦੇ ਪ੍ਰੇਮ ਕਰਕੇ ਪਵਿੱਤਰ ਹੋ ਗਈ, ਅਤੇ ਰਸਨਾ ਵੀ ਸੱਚੇ ਨਾਮ ਦਾ ਰਸ ਲੈ ਕੇ ਪਵਿੱਤਰ ਹੋ ਗਈ, ਸੱਚੀ ਨਦਰ ਨੇ ਹਾਲੀ ਹੈ, ਫਿਰ ਇਹਦੇ ਵੱਲ ਸੱਚੀ ਮੁੱਚੀ ਦੀ ਮਿਹਰ ਦੀ ਨਿਗਾਹ ਦੇ ਨਾਲ ਤੱਕਿਆ ਜਾਂਦਾ ਹੈ। ਇਹਦਾ ਮਤਲਬ ਇਹ ਹੈ ਜਿਸ ਦੀ ਰਸਨਾ ਵੀ ਅਤੇ ਜਿਸ ਦੀ ਆਤਮਾ ਵੀ, ਜਿਸ ਦੀ ਦੇਹ ਵੀ ਪਵਿੱਤਰ ਹੋ ਜਾਂਦੀ ਹੈ, ਅਤੇ ਫਿਰ ਉਹਦੇ ਉੱਤੇ ਸੱਚੀ ਦ੍ਰਿਸ਼ਟੀ ਨਾਲ ਵਾਹਿਗੁਰੂ ਤੱਕਦਾ। ਸੱਚੀ ਦ੍ਰਿਸ਼ਟੀ ਉਹ ਹੁੰਦੀ ਹੈ, ਇੱਕ ਆਪਾਂ ਝੂਠੀ ਦ੍ਰਿਸ਼ਟੀ ਵੀ ਉੱਤੋਂ ਕਰਕੇ ਦਿਖਾਉਂਦੇ ਹਾਂ, ਕੋਈ ਸਾਡਾ ਚਾਹੇ ਕੋਈ ਦੁਸ਼ਮਣ ਵੀ ਆ ਜਾਵੇ ਅਤੇ ਆਪਾਂ ਉੱਤੋਂ ਉਹਨੂੰ ਵੀ ਪ੍ਰੇਮ ਦੇ ਨਾਲ ਉਹਦੀ ਕੋਈ ਮਾੜੀ ਮੋਟੀ ਸੇਵਾ ਕਰਦੇ ਹਾਂ ਵੀ ਉਹ ਮਹਿਸੂਸ ਨਾ ਕਰੇ, ਅਤੇ ਇੱਕ ਸਾਡਾ ਖਾਸ ਮਿੱਤਰ ਆਉਂਦਾ ਅਸੀਂ ਉਹਦੇ ਵੱਲ ਵੀ ਦੇਖਦੇ ਹਾਂ, ਉਹ ਦ੍ਰਿਸ਼ਟੀ ਸੱਚੀ ਹੁੰਦੀ ਹੈ, ਸੱਚੇ ਪਿਆਰ ਭਰੀ ਹੁੰਦੀ ਹੈ। ਸੱਚੀ ਨਜ਼ਰ ਨੇ ਹਾਲੀਏ ਦਾ ਅਰਥ ਹੈ ਵੀ ਸੱਚੀ ਪਿਆਰ ਭਰੀ ਦ੍ਰਿਸ਼ਟੀ ਦੇ ਨਾਲ ਵਾਹਿਗੁਰੂ ਉਹਨਾਂ ਵੱਲ ਤੱਕਦਾ ਹੈ ਅਤੇ ਪ੍ਰਵਾਨ ਕਰ ਲੈਂਦਾ, ਬੋਹੜ ਨਾ ਪਾਵੇ ਤਾਉ, ਅਤੇ ਫਿਰ ਉਹਨਾਂ ਨੂੰ ਹੋਰ ਅੱਗੇ ਤਾਉ ਦਾ ਅਰਥ ਹੈ ਭੱਠੀ ਦੇ ਸੇਕ ਵਿੱਚ ਨਹੀਂ ਪਾਉਂਦਾ। ਅਤੇ ਜਿਨ੍ਹਾਂ ਨੂੰ ਵਾਹਿਗੁਰੂ ਮਿਹਰ ਦੀ ਨਿਗਾਹ ਦੇ ਨਾਲ ਪ੍ਰਵਾਨ ਕਰ ਲੈਂਦਾ ਹੈ, ਫਿਰ ਅੱਗੇ ਜਿਹੜੀ ਨਰਕਾਂ ਦੀ ਭੱਠੀ ਹੈ ਉਹਦੇ ਵਿੱਚ ਨਹੀਂ ਉਹਨਾਂ ਨੂੰ ਸੁੱਟਦਾ, ਅਤੇ ਨਾ ਹੀ ਜਿਹੜੀ ਮਾਤਾ ਦੇ ਗਰਭ ਦੀ ਭੱਠੀ ਹੈ ਜਿੱਥੇ ਹਰ ਜੀਵ 9 ਮਹੀਨੇ ਪੁੱਠਾ ਲਟਕਦਾ ਹੈ, ਅਤੇ ਫਿਰ ਉਸ ਭੱਠੀ ਦੇ ਤਾਉ ਦੇ ਵਿੱਚ ਵੀ ਨਹੀਂ ਪਾਉਂਦਾ।
ਸਾਚੇ ਤੇ ਪਵਣਾ ਪਿਆ, ਪਵਣੇ ਤੇ ਜਲ ਹੋਏ।
ਸਤਿਗੁਰੂ ਦੇ ਪਾਸ ਕਿਸੇ ਨੇ ਸਵਾਲ ਕੀਤਾ, ਸੱਚੇ ਪਾਤਸ਼ਾਹ ਸਾਨੂੰ ਕਿਰਪਾ ਕਰਕੇ ਇਹ ਦੱਸੋ ਸੰਸਾਰ ਕਿਵੇਂ ਬਣਿਆ ਹੈ। ਲਓ ਹਜ਼ੂਰ ਵਿਗਿਆਨਕ ਪੱਖ ਤੋਂ ਵੀ ਇਹ ਗੱਲ ਬਿਲਕੁਲ ਖਰੀ ਉਤਰਦੀ ਹੈ। ਹਜ਼ੂਰ ਕਹਿੰਦੇ ਸਾਚੇ ਤੇ ਪਵਣਾ ਪਿਆ, ਇੱਕ ਐਸਾ ਤੱਤ ਹੈ ਜਿਹੜਾ ਕਦੀ ਨਾਸ਼ ਨਹੀਂ ਹੁੰਦਾ, ਉਹਨੂੰ ਸੱਚ ਕਹਿੰਦੇ ਨੇ। ਉਹ ਹੈ ਅਕਾਲ ਪੁਰਖ, ਅਤੇ ਉਹਨੂੰ ਚਾਹੇ ਨੂਰ ਕਹਿ ਦਿਓ ਅਤੇ ਉਸਨੂੰ ਚਾਨਣ ਕਹਿ ਦਿਓ, ਸੱਚੇ ਅਤੇ ਪਵਨਾ ਪਿਆ। ਉਹ ਸੱਚੇ ਚਾਨਣ ਤੋਂ ਅੱਗੇ ਪਵਨਾ ਪਿਆ, ਪਵਨਾ ਦਾ ਅਰਥ ਹੈ ਹਵਾ ਤੱਤ ਪੈਦਾ ਹੋਇਆ, ਪਵਨਾ ਅਤੇ ਜਲ ਹੋਏ। ਉਸ ਹਵਾ ਤੱਤ ਤੋਂ ਅੱਗੇ ਪਾਈ ਇਹ ਪਾਣੀ ਪੈਦਾ ਹੋਇਆ, ਜਲ ਪੈਦਾ ਹੋਇਆ।
ਜਲ ਤੇ ਤ੍ਰਿਭਵਨ ਸਾਜਿਆ, ਘਟ ਘਟ ਜੋਤ ਸਮੋਏ।
ਪਾਣੀ ਤੋਂ ਅੱਗੇ ਤਿੰਨਾਂ ਭਵਨਾਂ ਦੀ ਵਾਹਿਗੁਰੂ ਨੇ ਰਚਨਾ ਕੀਤੀ ਹੈ। ਆਹ ਜਿਹੜੇ ਤਿੰਨ ਭਵਨ ਨੇ, ਸੁਰਗ ਹੈ, ਮਾਤ ਲੋਕ ਹੈ ਅਤੇ ਪਾਤਾਲ ਹੈ, ਇਹ ਤਿੰਨੇ ਭਵਨ ਵਾਹਿਗੁਰੂ ਨੇ ਪਾਣੀ ਤੋਂ ਪੈਦਾ ਕੀਤੇ ਨੇ। ਘਟ ਘਟ ਜੋਤ ਸਮੋਏ, ਇੱਕ ਜਿਹੜੀ ਹੋਰ ਵਾਧੇ ਦੀ ਗੱਲ ਹੈ, ਹਜ਼ੂਰ ਕਹਿੰਦੇ ਵਾਹਿਗੁਰੂ ਨੇ ਘਟਾਂ ਘਟਾਂ ਦੇ ਵਿੱਚ ਆਪਣੀ ਜੋਤ ਨੂੰ ਵੀ ਸਮੋਏ ਦਾ ਅਰਥ ਹੈ ਲੀਨ ਕੀਤਾ ਹੋਇਆ। ਤਿੰਨੇ ਭਵਨਾਂ ਦੇ ਵਿੱਚ ਵਾਹਿਗੁਰੂ ਨੇ ਜਿੱਥੇ ਹਵਾ ਤੋਂ ਪਾਣੀ ਤੋਂ ਤਿੰਨੇ ਭਵਨਾਂ ਦੀ ਰਚਨਾ ਕੀਤੀ ਹੈ, ਉੱਥੇ ਘਟਾਂ ਘਟਾਂ ਦੇ ਵਿੱਚ ਆਪਣੀ ਜੋਤ ਵੀ ਉਸਨੇ ਲੀਨ ਕੀਤੀ ਹੈ। ਕਿਉਂਕਿ ਸਤਿਗੁਰੂ ਦੇ ਬਚਨ ਹੈ, ਜ਼ਮੀਨ ਜਮਾਨ ਕੇ ਬਿਖੈ ਸਮਸਤ ਏਕ ਜੋਤ ਹੈ, ਨਹਿ ਕਾਟ ਹੈ ਨਹਿ ਬਾਢ ਹੈ ਨਹਿ ਕਾਟ ਬਾਢ ਹੋਤ ਹੈ। ਪਿੱਛੇ ਸੋਹਲੇ ਬਾਣੀ ਦੇ ਵਿੱਚ ਵੀ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਆਏ ਸਨ, ਸਭ ਮੈਂ ਜੋਤ, ਜੋਤ ਹੈ ਸੋਏ, ਤਿਸਦੈ ਚਾਨਣ ਸਭ ਮੈਂ ਚਾਨਣ ਹੋਏ। ਉਸ ਵਾਹਿਗੁਰੂ ਨੇ ਆਪਣੀ ਜੋਤ ਸਾਰਿਆਂ ਦੇ ਵਿੱਚ ਹੀ ਲੀਨ ਕੀਤੀ ਹੋਈ ਹੈ।
ਨਿਰਮਲ ਮੈਲਾ ਨਾਥੀਐ ਸ਼ਬਦ ਰਤੇ ਪਤ ਹੋਏ।
ਹਜ਼ੂਰ ਕਹਿੰਦੇ ਨੇ ਜਿਹੜਾ ਸ਼ਬਦ ਦੇ ਵਿੱਚ ਰੰਗਿਆ ਗਿਆ ਹੈ ਨਿਰਮਲ, ਉਹਦਾ ਜੀਵਨ ਨਿਰਮਲ ਹੋ ਗਿਆ। ਪਵਿੱਤਰ 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 ਪੁਨੀਤ, ਨਾਮ ਜਪੈ ਨਾਨਕ ਮਨ ਪ੍ਰੀਤ, ਉਹ ਕਦੀ ਫਿਰ ਮੈਲਾ ਹੁੰਦਾ ਹੀ ਨਹੀਂ। ਜਿਹੜਾ ਇੱਕ ਵਾਰੀ ਨਾਮ ਦੇ ਬਾਣੀ ਦੇ ਰੰਗ ਵਿੱਚ ਰੰਗਿਆ ਗਿਆ ਹੈ, ਔਰ ਉਹ ਫਿਰ ਕਦੀ ਮੈਲਾ ਹੁੰਦਾ ਹੀ ਨਹੀਂ। ਪਤ ਹੋਏ ਤੇ ਫਿਰ ਉਹਦੀ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਵੀ ਇੱਜ਼ਤ ਹੁੰਦੀ ਹੈ।
ਇਹੋ ਮਨ ਸਾਚ ਸੰਤੋਖਿਆ, ਨਦਰ ਕਰੇ ਤਿਸ ਮਾਹੇ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਹੋ ਮਨ ਸਾਚ ਸੰਤੋਖਿਆ, ਵੀ ਇਹ ਜਿਹੜਾ ਮਨ ਹੈ ਗੁਰਮੁਖ ਨੇ ਸੱਚੇ ਨਾਮ ਦੇ ਨਾਲ ਅਤੇ ਉਸ ਨਾਮ ਦੇ ਅੰਮ੍ਰਿਤ ਰਸ ਦੇ ਨਾਲ ਸੰਤੋਖਿਆ, ਇਸ ਮਨ ਨੂੰ ਉਸਨੇ ਸੰਤੁਸ਼ਟ ਕਰ ਲਿਆ। ਨਦਰ ਕਰੇ ਤਿਸ ਮਾਹੇ, ਅਤੇ ਫਿਰ ਉਹ ਗੁਰਮੁਖ ਪਿਆਰਾ ਹਰ ਵੇਲੇ ਉਸ ਵਾਹਿਗੁਰੂ ਦੇ ਸੱਚੇ ਨਾਮ ਦੇ ਵਿੱਚ ਹੀ ਆਪਣੀ ਦ੍ਰਿਸ਼ਟੀ ਨੂੰ ਜੋੜੀ ਰੱਖਦਾ। ਗੁਰਮੁਖ ਦੀ ਦ੍ਰਿਸ਼ਟੀ ਹਰ ਵੇਲੇ ਵਾਹਿਗੁਰੂ ਦੇ ਨਾਮ ਦੇ ਵਿੱਚ ਹੀ ਲੀਨ ਰਹਿੰਦੀ ਹੈ।
ਪੰਚ ਭੂਤ ਸੱਚ ਪੈਰ ਤੇ ਜੋਤ ਸੱਚੀ ਮਨ ਮਾਏ।
ਹਜ਼ੂਰ ਕਹਿੰਦੇ ਨੇ ਜਿਹੜੇ ਪੰਜ ਭੂਤ ਦਾ ਅਰਥ ਹੈ ਪੰਜ ਤੱਤ ਨੇ, ਆਪ ਤੇਜ ਵਾਏ ਪ੍ਰਿਥਵੀ ਆਕਾਸ਼ਾ, ਇਹ ਸਾਡੇ ਸਰੀਰ ਵਿੱਚ ਵਰਤ ਰਹੇ ਨੇ, ਅਤੇ ਇੱਕ ਇੱਕ ਤੱਤ ਦੀਆਂ ਪੰਜ ਪੰਜ ਪ੍ਰਕਿਰਤੀਆਂ ਵੀ ਸਾਡੇ ਸਰੀਰ ਵਿੱਚ ਵਸ ਰਹੀਆਂ ਨੇ। ਪੰਜਾਂ ਤੱਤਾਂ ਦੀਆਂ 25 ਪ੍ਰਕਿਰਤੀਆਂ ਨੇ ਜੋ ਸਾਡੇ ਸਰੀਰ ਵਿੱਚ ਵਰਤਦੀਆਂ ਨੇ। ਪੰਜ ਭੂਤ ਸੱਚ ਪੈਰ, ਅਤੇ ਹਜ਼ੂਰ ਕਹਿੰਦੇ ਜਿਹੜੇ ਪੰਜੇ ਤੱਤ ਨੇ ਅਤੇ ਉਹਨਾਂ ਦੀਆਂ ਪ੍ਰਕਿਰਤੀਆਂ ਨੇ, ਉਹ ਵੀ ਸੱਚੇ ਵਾਹਿਗੁਰੂ ਦੇ ਭੈ ਦੇ ਵਿੱਚ ਹੀ ਰੰਗੇ ਰਹਿੰਦੇ ਨੇ। ਭਾਵ ਜੋ ਗੁਰਮੁਖ ਹੈ ਉਹਦੇ ਅੰਦਰ ਜਿਹੜੇ ਪੰਜ ਤੱਤ ਨੇ ਅਤੇ ਪੰਜਾਂ ਤੱਤਾਂ ਦੀਆਂ ਪ੍ਰਕਿਰਤੀਆਂ ਨੇ, ਉਹ ਵੀ ਸੱਚੇ ਵਾਹਿਗੁਰੂ ਦੇ ਭੈ ਦੇ ਵਿੱਚ ਹੀ ਹਮੇਸ਼ਾ ਲਈ ਰੰਗੀਆਂ ਰਹਿੰਦੀਆਂ। ਕਿਉਂਕਿ ਸਾਡੇ ਉੱਤੇ ਤਾਂ ਕਈ ਪ੍ਰਕਿਰਤੀਆਂ ਹਾਵੀ ਹੁੰਦੀਆਂ ਨੇ, ਜਿਵੇਂ ਹੁਣ ਨੀਂਦ ਹੈ, ਭੁੱਖ ਹੈ, ਪਿਆਸ ਹੈ, ਇਹ ਪ੍ਰਕਿਰਤੀਆਂ ਨੇ, ਇਹ ਸਾਡੇ ਉੱਤੇ ਹਾਵੀ ਹੁੰਦੀਆਂ, ਪਰ ਗੁਰਮੁਖਾਂ ਦੇ ਉੱਤੇ ਹਾਵੀ ਨਹੀਂ ਹੋ ਸਕਦੀਆਂ। ਕਿਉਂ? ਪੰਜ ਭੂਤ ਸੱਚ ਪੈਰ, ਅਤੇ ਜਿਹੜੇ ਪੰਜੇ ਤੱਤ ਨੇ ਸੱਚੇ ਵਾਹਿਗੁਰੂ ਦੇ ਭੈ ਦੇ ਵਿੱਚ ਰੰਗੇ ਰਹਿੰਦੇ ਨੇ। ਭੈ ਵਿੱਚ ਪਵਨ ਵਹਿ ਸਦਵਾਓ, ਭੈ ਵਿੱਚ ਚੱਲੈ ਲੱਖ ਦਰੀਆਓ, ਭੈ ਵਿੱਚ ਅਗਨ ਕੱਢੈ ਵੇਗਾਰ, ਭੈ ਵਿੱਚ ਧਰਤੀ ਦੱਬੀ ਪਾਰ। ਇਸ ਲਈ ਗੁਰਮੁਖਾਂ ਦੇ ਉੱਤੇ ਇਹ ਕੋਈ ਮਾੜੀ ਹਰਕਤ ਨਹੀਂ ਕਰ ਸਕਦੇ। ਕਿਉਂ? ਜੋਤ ਸੱਚੀ ਮਨ ਮਾਹੇ, ਉਹਨਾਂ ਗੁਰਮੁਖਾਂ ਦੇ ਮਨ ਦੇ ਵਿੱਚ ਸੱਚੀ ਜੋਤ ਪ੍ਰਕਾਸ਼ਮਾਨ ਹੋ ਜਾਂਦੀ। ਜਿੱਥੇ ਵਾਹਿਗੁਰੂ ਦੀ ਜੋਤ ਦਾ ਪ੍ਰਕਾਸ਼ ਹੋ ਜਾਵੇ ਨਾ, ਤਾਂ ਫਿਰ ਉੱਥੇ ਜਿਹੜੇ ਪੰਜ ਤੱਤ ਨੇ ਇਹ ਵੀ ਕੰਟਰੋਲ ਵਿੱਚ ਹੋ ਜਾਂਦੇ ਨੇ। ਜਾਂ ਪੰਜ ਭੂਤ ਦਾ ਅਰਥ ਹੈ, ਜਿਹੜੇ ਪੰਜ ਭੂਤ ਦਾ ਅਰਥ ਹੈ ਜਿਹੜੇ ਪ੍ਰੇਤ ਸਾਨੂੰ ਚਿੰਬੜੇ ਹੋਏ ਨੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਪ੍ਰੇਤ ਹੀ ਨੇ ਨਾ। ਪੰਜ ਭੂਤ ਸੱਚ ਪੈਰ, ਅਤੇ ਵੀ ਜਿਹੜੇ ਗੁਰਮੁਖ ਵਾਹਿਗੁਰੂ ਦੇ ਸੱਚੇ ਭੈ ਦੇ ਵਿੱਚ ਰੰਗੇ ਜਾਂਦੇ ਨੇ, ਅਤੇ ਫਿਰ ਇਹ ਪੰਜੇ ਜਿਹੜੇ ਵਿਕਾਰ ਨੇ ਇਹ ਵੀ ਉਹਨਾਂ ਦੇ ਵੱਸ ਹੋ ਜਾਂਦੇ ਨੇ। ਜੋਤ ਸੱਚੀ ਮਨ ਮਾਹੇ, ਕਿਉਂਕਿ ਉਹਨਾਂ ਗੁਰਮੁਖਾਂ ਦੇ ਮਨ ਵਿੱਚ ਸੱਚੀ ਜੋਤ ਦਾ ਪ੍ਰਕਾਸ਼ ਹੋ ਜਾਂਦਾ, ਇਸੇ ਲਈ ਇਹ ਪੰਜ ਵਿਕਾਰ ਵੀ ਹਮੇਸ਼ਾ ਲਈ ਉਹਨਾਂ ਦੇ ਵਸੀਕਾਰ ਹੋ ਜਾਂਦੇ ਹਨ।
ਨਾਨਕ ਔਗਣ ਵਿਸਰੇ ਗੁਰ ਰਾਖੇ ਪਤ ਤਾਏ।
ਲੋ ਹਜ਼ੂਰ ਕਹਿੰਦੇ ਨੇ ਭਾਈ ਨਾਨਕ ਔਗਣ ਵਿਸਰੇ, ਫਿਰ ਉਹਨਾਂ ਦੇ ਸਾਰੇ ਔਗਣ ਵੀ ਵਿਸਰ ਗਏ ਨੇ। ਆ ਜਿਹੜੇ ਸਰੀਰ ਵਿੱਚ ਕੋਈ ਐਬ ਸਨ, ਕੋਈ ਮਾੜੇ ਮੋਟੇ ਔਗਣ ਸਨ, ਪਾਪ ਸਨ, ਉਹ ਸਾਰੇ ਹੀ ਉਹਨਾਂ ਨੂੰ ਉਹ ਵਿਸਰ ਗਏ, ਭੁੱਲ ਹੀ ਗਏ। ਭੁੱਲਣ ਤੋਂ ਮੁਰਾਦ ਇਹ ਹੈ ਵੀ ਕਈ ਵਾਰੀ ਨਾ ਵੀ ਜਿਹੜੇ ਔਗਣ ਨੇ ਜਾਂ ਸਾਡੇ ਮਾੜੇ ਐਬ ਨੇ ਅਸੀਂ ਉਹਨਾਂ ਨੂੰ ਛੱਡਤਾ ਦਿੰਦੇ ਹਾਂ, ਪਰ ਉਹਨਾਂ ਦੀ ਯਾਦ ਮੁੜ ਮੁੜ ਕੇ ਆਉਂਦੀ ਰਹਿੰਦੀ ਹੈ। ਹੁਣ ਸ਼ਰਾਬੀ ਆਦਮੀ ਸ਼ਰਾਬ ਦੇ ਸੁਪਨੇ ਲਈ ਜਾਊਗਾ, ਜਦੋਂ ਛੱਡ ਦੇਵੇ ਤਾਂ ਫਿਰ ਉਹਦਾ ਅੰਦਰੋਂ ਕਈ ਵਾਰੀ ਮਨ ਪੀਣ ਲਈ ਤਿਆਰ ਹੁੰਦਾ, ਅਤੇ ਜਦੋਂ ਭੁੱਲ ਹੀ ਜਾਵੇ ਨਾ ਮਨੋ ਗੱਲ ਵਿਸਰ ਹੀ ਜਾਵੇ ਤਾਂ ਫਿਰ ਮੁੜ ਕੇ ਕੋਈ ਡਰ ਨਹੀਂ ਰਹਿੰਦਾ। ਹਜ਼ੂਰ ਕਹਿੰਦੇ ਨਾਨਕ ਔਗਣ ਵਿਸਰੇ, ਵੀ ਉਹਨਾਂ ਗੁਰਮੁਖਾਂ ਨੂੰ ਜਿੰਨੇ ਔਗਣ ਸਨ, ਕੋਈ ਵਿਕਾਰ ਸਨ, ਪਾਪ ਸਨ, ਉਹ ਸਾਰੇ ਭੁੱਲ ਹੀ ਗਏ, ਉਹਨਾਂ ਦੀ ਯਾਦ ਹੀ ਮਨ ਵਿੱਚੋਂ ਨਿਕਲ ਗਈ, ਉਹਨਾਂ ਨੂੰ ਫਿਰ ਕੁਝ ਇਹ ਚੇਤੇ ਹੀ ਨਹੀਂ ਆਉਂਦੇ। ਗੁਰ ਰਾਖੇ ਪਥ ਤਾਹੇ, ਅਤੇ ਹਜ਼ੂਰ ਕਹਿੰਦੇ ਭਾਈ ਗੁਰੂ ਨੇ ਫਿਰ ਉਹਨਾਂ ਦੀ ਪਥ ਵੀ ਰੱਖੀ ਹੈ। ਲੋਕ ਅਤੇ ਪ੍ਰਲੋਕ ਵਿੱਚ ਗੁਰੂ ਮਹਾਰਾਜ ਐਸੇ ਗੁਰਸਿੱਖਾਂ ਦੀ ਇੱਜ਼ਤ ਬਰਕਰਾਰ ਰੱਖਦੇ ਹਨ।
ਸ੍ਰੀ ਰਾਗ ਮਹੱਲਾ ਪਹਿਲਾ, ਨਾਨਕ ਬੇੜੀ ਸੱਚ ਕੀ ਤਰੀਐ ਗੁਰ ਵਿਚਾਰ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ। ਹੁਣ ਇਸ 16ਵੇਂ ਸ਼ਬਦ ਦੇ ਅੰਦਰ ਸਾਨੂੰ ਇੱਕ ਬਹੁਤ ਉੱਤਮ ਸਿੱਖਿਆ ਬਖਸ਼ਿਸ਼ ਕਰਦੇ ਹਨ। ਬਹੁਤ ਸਾਰੇ ਐਸੇ ਵੀ ਲੋਕ ਨੇ ਵੀ ਜਿਹੜੇ ਇਸ ਭਰਮ ਦੇ ਵਿੱਚ ਆਪਣਾ ਜੀਵਨ ਬਸਰ ਕਰ ਰਹੇ ਹਨ ਵੀ ਜੇ ਅਸੀਂ ਗੁਰੂ ਵਾਲੇ ਨਾ ਵੀ ਬਣੇ, ਚਲੋ ਮਾੜੀ ਮੋਟੀ ਸੇਵਾ ਕਰਕੇ, ਪੁੰਨ ਦਾਨ ਕਰਕੇ ਅਸੀਂ ਆਪਣਾ ਭਲਾ ਤਾਂ ਕਰ ਹੀ ਲਵਾਂਗੇ, ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਡਾ ਭੁਲੇਖਾ ਦੂਰ ਕਰਦੇ ਨੇ। ਰਹਾਉ ਦੀਆਂ ਪੰਕਤੀਆਂ ਹਨ, ਗੁਰ ਬਿਨ ਕਿਉਂ ਤਰੀਆ ਸੁੱਖ ਹੋਏ। ਬਈ ਗੁਰੂ ਤੋਂ ਬਿਨਾਂ ਕਿਵੇਂ ਤੁਸੀਂ ਤਰ ਸਕਦੇ ਹੋ? ਮਲਾਹ ਤੋਂ ਬਿਨਾਂ ਬੇੜੀ ਨੂੰ ਕੌਣ ਚਲਾਵੇਗਾ? ਠੀਕ ਹੈ, ਵਾਹਿਗੁਰੂ ਦਾ ਨਾਮ ਜਹਾਜ਼ ਹੈ, ਪਰ ਉਹਨੂੰ ਚਲਾਉਣ ਵਾਲਾ ਵੀ ਤਾਂ ਕੋਈ ਚਾਹੀਦਾ। ਹੁਣ ਅਸੀਂ ਗੱਡੀ ਵਿੱਚ ਬੈਠ ਜਾਂਦੇ ਹਾਂ ਅਤੇ ਜੇ ਹੁਣ ਕੋਈ ਡਰਾਈਵਰ ਨਾ ਹੋਵੇ ਤਾਂ ਗੱਡੀ ਕਿਵੇਂ ਚੱਲੂਗੀ? ਇਸੇ ਤਰ੍ਹਾਂ ਹਜ਼ੂਰ ਕਹਿੰਦੇ ਭਾਈ ਗੁਰੂ ਨੇ ਹੀ ਤੁਹਾਡਾ ਬੇੜਾ ਬੰਨੇ ਲਾਉਣਾ, ਅਤੇ ਤੁਸੀਂ ਗੁਰੂ ਦੀ ਓਟ ਲਓ, ਗੁਰੂ ਦੀ ਆਗਿਆ ਮੰਨੋ, ਗੁਰੂ ਦੀ ਸਿੱਖੀ ਧਾਰੋ, ਗੁਰੂ ਦਾ ਅੰਮ੍ਰਿਤ ਛਕੋ। ਗੁਰਬਿਨ ਕਿਉਂ ਤਰੀਆ ਸੁੱਖ ਹੋਏ? ਗੁਰੂ ਤੋਂ ਬਿਨਾਂ ਤੁਸੀਂ ਕਿਵੇਂ ਤਰ ਸਕਦੇ ਹੋ ਅਤੇ ਕਿਵੇਂ ਤੁਹਾਨੂੰ ਸੁੱਖ ਪ੍ਰਾਪਤ ਹੋਵੇਗਾ? ਨਹੀਂ ਹੋ ਸਕਦਾ। ਜਿਉਂ ਪਾਵੈ ਤੂੰ ਰਾਖ ਤੂੰ ਮੈਂ ਅਵਰ ਨਾ ਦੂਜਾ ਕੋਈ। ਸਤਿਗੁਰੂ ਕਹਿੰਦੇ ਨੇ ਸਾਡੀ ਤਾਂ ਗੁਰੂ ਅਕਾਲ ਪੁਰਖ ਦੇ ਚਰਨਾਂ ਵਿੱਚ ਇਹੀ ਬੇਨਤੀ ਹੈ, ਹੇ ਵਾਹਿਗੁਰੂ ਜਿਉਂ ਪਾਵੈ ਜਿਵੇਂ ਤੈਨੂੰ ਪਾਉਂਦਾ ਉਵੇਂ ਤੂੰ ਸਾਨੂੰ ਰੱਖ, ਮੈਂ ਅਵਰ ਨਾ ਦੂਜਾ ਕੋਈ, ਮੈਨੂੰ ਤੇਰੇ ਬਿਨਾਂ ਹੋਰ ਕੋਈ ਆਸਰਾ ਨਹੀਂ ਹੈ ਅਤੇ ਨਾ ਹੀ ਮੈਨੂੰ ਕੋਈ ਹੋਰ ਕਿਸੇ ਦਾ ਕੋਈ ਸਹਾਰਾ ਹੀ ਹੈ। ਬਸ ਮੈਂ ਤਾਂ ਤੇਰੇ ਆਸਰੇ ਅਤੇ ਤੇਰੇ ਭਰੋਸੇ ਹੀ ਬੈਠਾ ਹਾਂ। ਇਉਂ ਗੁਰੂ 'ਤੇ ਭਰੋਸਾ ਰੱਖ ਕੇ, ਗੁਰੂ ਦੀ ਟੇਕ ਰੱਖ ਕੇ ਇਹ ਬੇਨਤੀ ਕਰਨੀ, ਮਹਾਰਾਜ ਹੁਣ ਜਿਵੇਂ ਤੁਹਾਨੂੰ ਪਾਉਂਦਾ ਉਵੇਂ ਸਾਨੂੰ ਰੱਖ ਲਓ, ਤੁਹਾਡੇ ਬਿਨਾਂ ਸਾਡਾ ਹੋਰ ਕੋਈ ਵਾਲੀ ਵਾਰਸ ਨਹੀਂ, ਕੋਈ ਹੋਰ ਸਾਡਾ ਆਸ ਅਤੇ ਭਰੋਸਾ ਵੀ ਨਹੀਂ। ਬਸ ਤੁਸੀਂ ਕਿਰਪਾ ਕਰੋ, ਸਾਡੀ ਬਾਂਹ ਫੜੋ, ਆਪਣੇ ਨਾਮ ਦੇ ਜਹਾਜ਼ 'ਤੇ ਚੜਾਓ, ਫਿਰ ਹੀ ਅਸੀਂ ਪਵ ਸਾਗਰ ਤੋਂ ਪਾਰ ਹੋ ਸਕਦੇ ਹਾਂ। ਹੁਣ ਆਰੰਭ ਤੋਂ ਸਤਿਗੁਰੂ ਫਰਮਾਉਂਦੇ ਨੇ ਨਾਨਕ ਬੇੜੀ ਸੱਚ ਕੀ ਤਰੀਐ ਗੁਰ ਵਿਚਾਰ। ਗੁਰਮੁਖੋ ਇੱਕ ਸੱਚ ਦੀ ਬੇੜੀ ਹੈ, ਉਹ ਕਿਹੜੀ ਹੈ? ਗੁਰ ਵਿਚਾਰ, ਜਿਹੜੀ ਗੁਰੂ ਦੀ ਵਿਚਾਰ ਹੈ, ਇਹ ਸੱਚ ਦੀ ਬੇੜੀ ਹੈ। ਆਹ ਜਿਹੜੀ ਗੁਰਬਾਣੀ ਦੀ ਵਿਚਾਰ ਤੁਸੀਂ ਸੁਣ ਰਹੇ ਹੋ ਨਾ, ਇਹ ਸੱਚ ਦੀ ਬੇੜੀ ਹੈ। ਇਹਦੇ ਵਿੱਚ ਸੱਚੀ ਮੁੱਚੀ ਦਾ ਉਪਦੇਸ਼ ਸਾਨੂੰ ਮਿਲਦਾ, ਤਰਨ ਦੀਆਂ ਜੁਗਤੀਆਂ ਸਾਨੂੰ ਸੁੱਝਦੀਆਂ ਨੇ। ਹਜ਼ੂਰ ਕਹਿੰਦੇ ਨੇ ਇਹ ਜਿਹੜੀ ਸੱਚ ਦੀ ਬੇੜੀ ਗੁਰੂ ਦੀ ਵਿਚਾਰ ਹੈ, ਤੁਸੀਂ ਇਹਦੇ ਉੱਤੇ ਅਮਲ ਕਰੋ, ਜੋ ਸੁਣਦੇ ਹੋ ਉਸ ਨੂੰ ਕਮਾਓ ਵੀ, ਤਰੀਐ ਫਿਰ ਤੁਸੀਂ ਪਵ ਸਾਗਰ ਤੋਂ ਤਰ ਸਕਦੇ ਹੋ।
ਇੱਕ ਆਵਹਿ ਇੱਕ ਜਾਵਹੀ ਪੂਰ ਭਰੇ ਅਹੰਕਾਰ।
ਲੋ ਹਜ਼ੂਰ ਕਹਿੰਦੇ ਨੇ ਭਾਈ ਇੱਕ ਪਾਸੇ ਸੱਚ ਦੀ ਬੇੜੀ ਹੈ, ਉਹ ਹੈ ਗੁਰੂ ਦੀ ਵਿਚਾਰ, ਅਤੇ ਦੂਜੇ ਪਾਸੇ ਝੂਠ ਦੀ ਬੇੜੀ ਵੀ ਹੈ, ਉਹ ਕੀ ਹੈ? ਹੰਕਾਰ। ਹੰਕਾਰ ਝੂਠ ਦੀ ਬੇੜੀ ਹੈ ਅਤੇ ਗੁਰ ਵਿਚਾਰ ਸੱਚ ਦੀ ਬੇੜੀ ਹੈ। ਹਜ਼ੂਰ ਕਹਿੰਦੇ ਇੱਕ ਐਸੇ ਵੀ ਮਨਮੁਖ ਲੋਕ ਨੇ ਪੂਰ ਪਰੇ ਅਹੰਕਾਰ, ਉਹ ਝੂਠੀ ਹੰਕਾਰ ਦੀ ਬੇੜੀ 'ਤੇ ਚੜ੍ਹੇ ਹੋਏ ਨੇ। ਇੱਕ ਆਉਂਦੇ ਨੇ ਅਤੇ ਇੱਕ ਜਾਂਦੇ ਨੇ ਅਤੇ ਹੰਕਾਰ ਦੀ ਬੇੜੀ ਦੇ ਉੱਤੇ ਪੂਰਾਂ ਦੇ ਪੂਰ ਭਰੇ ਹੋਏ ਨੇ, ਪਰ ਜਿਹੜੇ ਹੰਕਾਰ ਦੀ ਬੇੜੀ 'ਤੇ ਚੜ੍ਹਦੇ ਨੇ ਅਤੇ ਉਹ ਪਵ ਸਾਗਰ ਦੇ ਵਿੱਚ ਡੁੱਬਦੇ ਨੇ, ਅਤੇ ਜਿਹੜੇ ਸੱਚ ਦੀ ਬੇੜੀ 'ਤੇ ਸਵਾਰ ਹੁੰਦੇ ਨੇ, ਗੁਰ ਵਿਚਾਰ ਦੀ ਸੱਚ ਦੀ ਬੇੜੀ 'ਤੇ ਚੜ੍ਹਦੇ ਨੇ, ਉਹ ਇਸ ਤੋਂ ਪਾਰ ਹੁੰਦੇ ਹਨ।
ਮਨ ਹਠ ਮਤੀ ਬੁੱਢੀਐ ਗੁਰਮੁਖ ਸੱਚ ਸੋ ਤਾਰ।
ਲੋ ਹਜ਼ੂਰ ਕਹਿੰਦੇ ਨੇ ਭਾਈ ਮਨ ਦੇ ਹੱਠ ਕਰਕੇ ਅਤੇ ਮਨ ਦੀ ਹੱਠ ਵਾਲੀ ਮਤ ਨੂੰ ਧਾਰਨ ਕਰਕੇ ਬੁੱਢੀ ਹੈ ਵੀ ਇਹ ਸੰਸਾਰ ਸਮੁੰਦਰ ਦੇ ਵਿੱਚ ਹੀ ਡੁੱਬੀਦਾ ਹੈ, ਭਾਵ ਜਨਮ ਮਰਨ ਤੋਂ ਕਦੀ ਵੀ ਛੁਟਕਾਰਾ ਨਹੀਂ ਹੁੰਦਾ। ਮਨ ਹੱਠ ਮਤੀ ਬੁੱਢੀਆ, ਜਿਹੜੇ ਝੂਠ ਦੀ ਹੰਕਾਰ ਦੀ ਬੇੜੀ 'ਤੇ ਚੜ੍ਹਦੇ ਨੇ, ਮਨ ਦੇ ਹੱਠ ਵਾਲੀ ਮਤ ਨੂੰ ਧਾਰਨ ਕਰਕੇ, ਅਤੇ ਜਿਹੜੇ ਹੰਕਾਰ ਦੀ ਬੇੜੀ 'ਤੇ ਚੜ੍ਹਦੇ ਨੇ ਉਹ ਤਾਂ ਡੁੱਬਦੇ ਨੇ। ਗੁਰਮੁਖ ਸੱਚ ਸੋ ਤਾਰ, ਅਤੇ ਭਾਈ ਜਿਹੜੇ ਗੁਰੂ ਦੀ ਕਿਰਪਾ ਦੁਆਰਾ ਸੱਚ ਦੀ ਬੇੜੀ 'ਤੇ ਚੜ੍ਹਦੇ ਨੇ, ਗੁਰੂ ਸ਼ਬਦ ਦੀ ਵਿਚਾਰ ਦੀ ਬੇੜੀ 'ਤੇ ਚੜ੍ਹਦੇ ਨੇ, ਸਤਸੰਗਤ ਦੀ ਬੇੜੀ 'ਤੇ ਚੜ੍ਹਦੇ ਨੇ, ਅਥਵਾ ਨਾਮ ਦੇ ਜਹਾਜ਼ 'ਤੇ ਚੜ੍ਹਦੇ ਨੇ, ਸੋ ਤਾਰ, ਉਹਨਾਂ ਨੂੰ ਭਾਈ ਵਾਹਿਗੁਰੂ ਆਪ ਤਾਰ ਦਿੰਦਾ ਹੈ।
ਗੁਰਬਿਨ ਕਿਉਂ ਤਰੀਐ ਸੁਖ ਹੋਏ, ਜਿਉਂ ਭਾਵੈ ਤਿਉਂ ਰਾਖ ਤੂੰ, ਮੈਂ ਅਵਰ ਨਾ ਦੂਜਾ ਕੋਏ। ਰਹਾਉ ਅੱਗੇ ਦੇਖੋ ਡੌ ਜਲੈ, ਪਾਛੈ ਹਰਿਓ ਅੰਗੂਰ।
ਰਹਾਉ ਬਿਸਰਾਮ ਦੇ ਕੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਹੁਣ ਇੱਕ ਸੰਸਾਰ ਦਾ ਅਸਚਰਜ ਦ੍ਰਿਸ਼ ਸਾਡੇ ਸਾਹਮਣੇ ਪੇਸ਼ ਕਰਨ ਲੱਗੇ ਹਨ। ਅੱਗੇ ਦੇਖੋ ਡੌਂ ਜਲੈ, ਜਦੋਂ ਅਸੀਂ ਅੱਗੇ ਵੱਲ ਨਿਗਾਹ ਮਾਰ ਕੇ ਵੇਖਦੇ ਹਾਂ, ਅੱਗੇ ਡੌਂ ਅਗਨੀ ਬਲ ਰਹੀ ਹੈ। ਡੌਂ ਅਗਨੀ ਉਸਨੂੰ ਕਹਿੰਦੇ ਨੇ ਜਿਹੜੀ ਜੰਗਲਾਂ ਨੂੰ ਸਾੜ ਕੇ ਸੁਆਹ ਕਰ ਦਿੰਦੀ ਹੈ। ਇਹ ਸੰਸਾਰ ਵੀ ਇੱਕ ਜੰਗਲ ਹੈ, ਸੰਸਾਰ ਵੀ ਇੱਕ ਬਣ ਹੈ। ਜਦੋਂ ਅਸੀਂ ਸੰਸਾਰ ਦਾ ਅਗਲਾ ਪਾਸਾ ਦੇਖਦੇ ਹਾਂ ਤਾਂ ਉੱਥੇ ਡੌਂ ਅਗਨੀ ਬਲ ਰਹੀ ਹੈ, ਉਹ ਹੈ ਮੌਤ, ਉਹ ਹੈ ਕਾਲ। ਆਹ ਦੇਖ ਲਓ, ਜਦੋਂ ਅਸੀਂ ਸੰਸਾਰ ਦੇ ਅਗਲੇ ਪਾਸੇ ਨਿਗਾਹ ਮਾਰ ਕੇ ਦੇਖਦੇ ਹਾਂ ਤਾਂ ਦੁਨੀਆ ਮਰੀ ਜਾ ਰਹੀ ਹੈ, ਕਾਲ ਦੀ ਅੱਗ ਉਹਨਾਂ ਨੂੰ ਸਾੜੀ ਜਾ ਰਹੀ ਹੈ। ਪਾਛਾ ਹਰਿਓ ਅੰਗੂਰ, ਪਰ ਹਜ਼ੂਰ ਕਹਿੰਦੇ ਜਦੋਂ ਪਿਛਲੇ ਪਾਸੇ ਵੱਲ ਨਜ਼ਰ ਮਾਰਦੇ ਹਾਂ ਉੱਥੇ ਹਰੇ ਹਰੇ ਅੰਗੂਰ ਵੀ ਪੈਦਾ ਹੋ ਰਹੇ ਨੇ। ਅੰਗੂਰ ਤੋਂ ਮੁਰਾਦ ਹੈ ਵੀ ਜਿਹੜੇ ਕੋਈ ਤਾਜ਼ੇ ਬੱਚੇ, ਨਵਜਾਤ ਬੱਚੇ ਪੈਦਾ ਹੋ ਰਹੇ ਨੇ। ਇਹ ਵਾਹਿਗੁਰੂ ਦੀ ਅਸਚਰਜ ਖੇਡ ਹੈ। ਇੱਕ ਪਾਸੇ ਸੰਸਾਰ ਰੂਪੀ ਬਣ ਨੂੰ ਇਹ ਕਾਲ ਦੀ ਡੌਂ ਅਗਨੀ ਲੱਗੀ ਹੋਈ ਹੈ ਜੋ ਇਸਨੂੰ ਸਾੜੀ ਜਾ ਰਹੀ ਹੈ, ਅਤੇ ਜਦੋਂ ਪਿਛਲੇ ਪਾਸੇ ਵੱਲ ਨਜ਼ਰ ਮਾਰ ਕੇ ਦੇਖਦੇ ਹਾਂ ਤਾਂ ਹਰੇ ਹਰੇ ਅੰਗੂਰ ਵੀ ਪੈਦਾ ਹੋ ਰਹੇ ਨੇ, ਨਵੇਂ ਬੱਚੇ ਵੀ ਪੈਦਾ ਹੋ ਰਹੇ ਨੇ। ਇਹ ਵੀ ਤਾਂ ਇੱਕ ਸਤਰਜ ਖੇਡ ਹੈ ਨਾ, ਇੱਕ ਪਾਸੇ ਦੁਨੀਆ ਮਰ ਰਹੀ ਹੈ, ਦੂਜੇ ਪਾਸੇ ਪੈਦਾ ਹੋ ਰਹੀ ਹੈ। ਇਹ ਵਾਹਿਗੁਰੂ ਪਰਮੇਸ਼ਰ ਦੀ ਅਸਚਰਜ ਖੇਡ ਹੈ।
ਜਿਸ ਤੇ ਉਪਜੈ ਤਿਸ ਤੇ ਬਿਨਸੈ, ਘਟ ਘਟ ਸੱਚ ਭਰਪੂਰ।
ਹਜ਼ੂਰ ਕਹਿੰਦੇ ਜਿਸ ਵਾਹਿਗੁਰੂ ਪਰਮੇਸ਼ਰ ਤੋਂ ਇਹ ਸ੍ਰਿਸ਼ਟੀ ਪੈਦਾ ਹੁੰਦੀ ਹੈ ਅਤੇ ਉਸੇ ਦੇ ਹੁਕਮ ਦੇ ਵਿੱਚ ਇਹ ਨਾਸ ਹੁੰਦੀ ਹੈ। ਇਹਦਾ ਮਤਲਬ ਇਹ ਹੈ, ਜੰਮਣ ਮਰਨਾ ਹੁਕਮ ਹੈ, ਭਾਣੇ ਆਵੇ ਜਾਏ, ਜੋ ਵੀ ਕੁਝ ਹੋ ਰਿਹਾ ਹੈ ਨਾ, ਜੇ ਕਾਲ ਵੀ ਹੈ ਉਹ ਵੀ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਆਉਂਦਾ, ਮੌਤ ਵੀ ਉਹਦੇ ਹੁਕਮ ਦੇ ਵਿੱਚ ਹੀ ਆਉਂਦੀ ਹੈ। ਜਿਸ 'ਤੇ ਉਪਜੈ ਤਿਸ 'ਤੇ ਬਿਨਸੈ, ਜਿਸ ਵਾਹਿਗੁਰੂ ਤੋਂ ਸੰਸਾਰ ਪੈਦਾ ਹੁੰਦਾ ਉਹਦੇ ਹੁਕਮ ਦੇ ਵਿੱਚ ਹੀ ਨਾਸ ਹੋ ਰਿਹਾ ਹੈ। ਘਟ ਘਟ ਸੱਚ ਭਰਪੂਰ, ਅਤੇ ਭਾਈ ਉਹ ਸੱਚ ਸਰੂਪ ਵਾਹਿਗੁਰੂ ਘਟਾਂ ਘਟਾਂ ਦੇ ਵਿੱਚ ਪਰਿਪੂਰਨ ਹੋ ਰਿਹਾ ਹੈ, ਭਾਵ ਸਭ ਦੇ ਅੰਦਰ ਵੀ ਉਹ ਅਕਾਲ ਪੁਰਖ ਵਾਹਿਗੁਰੂ ਆਪ ਵਸ ਰਿਹਾ ਹੈ।
ਆਪੇ ਮੇਲ ਮਿਲਾਵਹੀ ਸੱਚ ਮਹਿਲ ਹਜ਼ੂਰ।
ਹਜ਼ੂਰ ਕਹਿੰਦੇ ਭਾਈ ਆਪ ਹੀ ਵਾਹਿਗੁਰੂ ਉਹਨਾਂ ਗੁਰਮੁਖਾਂ ਨੂੰ ਆਪਣੇ ਮੇਲ ਵਿੱਚ ਮਿਲਾ ਲੈਂਦੇ। ਸੱਚ ਹੈ ਮਹਿਲ ਹਜ਼ੂਰ, ਕਿਹਨਾਂ ਨੂੰ ਮਿਲਾਉਂਦਾ ਹੈ? ਜਿਹੜੇ ਉਸ ਵਾਹਿਗੁਰੂ ਦੇ ਸੱਚਖੰਡ ਦੇ ਸੱਚੇ ਮਹਿਲ ਦੀ ਹਜ਼ੂਰੀ ਵਿੱਚ ਪਹੁੰਚ ਜਾਂਦੇ ਨੇ, ਭਾਵ ਜਿਹੜੇ ਵਾਹਿਗੁਰੂ ਦੇ ਉਸ ਸੱਚਖੰਡੀ ਮਹੱਲ ਦੇ ਵਿੱਚ, ਉਸ ਵਾਹਿਗੁਰੂ ਦੀ ਹਜ਼ੂਰੀ ਵਿੱਚ ਪਹੁੰਚ ਜਾਂਦੇ ਨੇ, ਉਹਨਾਂ ਗੁਰਮੁਖਾਂ ਨੂੰ ਵਾਹਿਗੁਰੂ ਪਰਮੇਸ਼ਰ ਆਪਣੇ ਨਾਲ ਮਿਲਾ ਲੈਂਦਾ ਹੈ।
ਸਾਹੇ ਸਾਹੇ ਤੁਝ ਸੰਭਲਾ ਕਦੇ ਨਾ ਵਸਾਰਿਓ।
ਲੋ ਹਜ਼ੂਰ ਕਹਿੰਦੇ ਨੇ ਹੇ ਵਾਹਿਗੁਰੂ ਜੀ, ਮੈਂ ਤੇ ਸਾਹ ਸਾਹ ਨਾਲ, ਸਾਹ ਸਾਹ ਅੰਦਰ ਤੈਨੂੰ ਹੀ, ਸੰਭਲਾ ਦਾ ਅਰਥ ਹੈ ਚੇਤੇ ਕਰਦਾ ਹਾਂ, ਕਦੇ ਨਾ ਵਸਾਰਿਓ, ਮੈਂ ਕਦੇ ਵੀ ਤੈਨੂੰ ਭੁਲਾਉਂਦਾ ਨਹੀਂ ਹਾਂ। ਕਿਉਂਕਿ ਜਦੋਂ ਪ੍ਰੇਮ ਹੀ ਇੰਨਾ ਹੋ ਗਿਆ, ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਉ। ਜੇ ਕੋਈ ਮੱਛੀ ਨੂੰ ਆਖੇ ਬਈ ਤੂੰ ਪਾਣੀ ਦਾ ਮੋਹ ਛੱਡ, ਤੈਨੂੰ ਮੈਂ ਮਖਮਲ ਦੀ ਸਜ਼ਾ 'ਤੇ ਬਿਠਾਵਾਂਗਾ, ਪਰ ਉਹ ਮੱਛੀ ਕਦੇ ਵੀ ਪਾਣੀ ਦਾ ਮੋਹ ਨਹੀਂ ਛੱਡਦੀ। ਮੈਂ ਵੀ ਸਾਹ ਸਾਹ ਦੇ ਨਾਲ ਤੈਨੂੰ ਚੇਤੇ ਕਰਦਾ, ਕਦੇ ਵੀ ਤੈਨੂੰ ਭੁਲਾਉਂਦਾ ਨਹੀਂ ਹਾਂ।
ਜਿਉਂ ਜਿਉਂ ਸਾਹਿਬ ਮਨ ਵਸੈ ਗੁਰਮੁਖ ਅੰਮ੍ਰਿਤ ਪੀਓ।
ਲੋ ਹਜ਼ੂਰ ਕਹਿੰਦੇ ਨੇ ਜਿਵੇਂ ਜਿਵੇਂ ਮੈਂ ਤੈਨੂੰ ਯਾਦ ਕਰਦਾ ਹਾਂ ਤੇ ਉਵੇਂ ਉਵੇਂ ਸਾਹਿਬ ਉਹ ਮਾਲਕ ਵਾਹਿਗੁਰੂ ਸਾਡੇ ਮਨ ਦੇ ਵਿੱਚ ਵਸਦਾ। ਹਰ ਸਿਮਰਨ ਮੈਂ ਆਪ ਨਿਰੰਕਾਰ ਆ, ਸਿਮਰਨ ਦੇ ਵਿੱਚ ਵਾਹਿਗੁਰੂ ਆਪ ਆ ਕੇ ਦਰਸ਼ਨ ਦੀਦਾਰੇ ਦਿੰਦਾ ਹੈ। ਗੁਰਮੁਖ ਅੰਮ੍ਰਿਤ ਪਿਓ, ਇਉਂ ਮੈਂ ਗੁਰੂ ਦੀ ਕਿਰਪਾ ਦੁਆਰਾ ਨਾਮ ਸਿਮਰਨ ਦਾ ਤੇ ਤੇਰੇ ਦੀਦਾਰ ਦਾ ਅੰਮ੍ਰਿਤ ਛਕਦਾ ਹਾਂ।
ਮਨ ਤਨ ਤੇਰਾ ਤੂੰ ਥਣੀ ਗਰਭ ਨਿਵਾਰ ਸਮੇਓ।
ਹੇ ਵਾਹਿਗੁਰੂ ਜੀ, ਇਹ ਮਨ ਵੀ ਮੇਰਾ ਨਹੀਂ ਹੈ, ਇਹ ਤਨ ਸਰੀਰ ਵੀ ਮੇਰਾ ਨਹੀਂ ਹੈ, ਇਹ ਸਭ ਤੇਰੀਆਂ ਹੀ ਦਾਤਾਂ ਨੇ। ਤਨ ਮਨ ਤਨ ਸਭ ਸੌਂਪ ਗੁਰ ਕੋ, ਅਥਵਾ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਤੂੰ ਤਣੀ, ਤੂੰ ਸਾਡਾ ਮਾਲਕ ਹੈ, ਗਰਭ ਨਿਵਾਰ ਸਮਿਓ। ਹੇ ਵਾਹਿਗੁਰੂ ਜੀ, ਮੈਂ ਆਪਣੇ ਹੰਕਾਰ ਨੂੰ ਛੱਡ ਕੇ ਸਮਿਓ ਤੇਰੇ ਦੇ ਵਿੱਚ ਹਮੇਸ਼ਾ ਲਈ ਲੀਨ ਹੁੰਦਾ ਹਾਂ, ਕਿਉਂਕਿ ਹੰਕਾਰ ਹੀ ਹੈ ਜਿਹੜਾ ਵਾਹਿਗੁਰੂ ਦੇ ਵਿੱਚ ਸਾਨੂੰ ਲੀਨ ਨਹੀਂ ਹੋਣ ਦਿੰਦਾ। ਅਤੇ ਮੈਂ ਆਪਣੇ ਹੰਕਾਰ ਨੂੰ ਛੱਡ ਕੇ ਇਸ ਮਨ ਨੂੰ ਵੀ ਅਤੇ ਤਨ ਨੂੰ ਵੀ ਤੇਰਾ ਸਮਝ ਕੇ ਅਤੇ ਹੰਕਾਰ ਛੱਡ ਕੇ ਮੈਂ ਤੇਰੇ ਵਿੱਚ ਸਮਿਓ ਦਾ ਅਰਥ ਹੈ ਅਭੇਦ ਹੋ ਰਿਹਾ ਹਾਂ।
ਜਿਨ ਇਹੋ ਜਗਤ ਉਪਾਇਆ ਤ੍ਰਿਭਵਨ ਕਰ ਆਕਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਸ ਵਾਹਿਗੁਰੂ ਨੇ ਇਹ ਸਾਰਾ ਸੰਸਾਰ ਪੈਦਾ ਕੀਤਾ ਹੈ ਅਤੇ ਤੇਰੇ ਪਵਨ ਕਰ ਆਕਾਰ, ਜਿਹੜੇ ਤਿੰਨ ਭਵਨ ਨੇ ਇਹਨਾਂ ਦਾ ਵੀ ਆਕਾਰ ਵਾਹਿਗੁਰੂ ਪਰਮੇਸ਼ਰ ਨੇ ਆਪ ਹੀ ਰਚਿਆ ਹੈ। ਇਹ ਮਾਤ ਲੋਕ ਹੈ, ਸਵਰਗ ਲੋਕ ਹੈ ਅਤੇ ਪਾਤਾਲ ਹੈ। ਇਹ ਤਿੰਨੇ ਭਵਨਾਂ ਦਾ ਵੀ ਆਕਾਰ ਵਾਹਿਗੁਰੂ ਨੇ ਆਪ ਘੜਿਆ ਹੈ।
ਗੁਰਮੁਖ ਚਾਨਣ ਜਾਣੀਐ ਮਨਮੁਖ ਮੁਗਧ ਗੁਵਾਰ।
ਲਓ, ਜਿਹੜੇ ਗੁਰਮੁਖ ਨੇ ਉਹ ਤੇ ਭਾਈ ਇਸ ਗੱਲ ਨੂੰ ਜਾਣ ਲੈਂਦੇ ਨੇ। ਕਿਹੜੀ ਗੱਲ ਨੂੰ? ਵੀ ਇਹ ਵਾਹਿਗੁਰੂ ਦੇ ਨੂਰ ਤੋਂ ਹੀ ਸਾਰਾ ਸੰਸਾਰ ਪੈਦਾ ਹੋਇਆ। ਚਾਨਣ ਦਾ ਅਰਥ ਹੈ ਨੂਰ। ਗੁਰਮੁਖ ਇਸ ਗੱਲ ਨੂੰ ਜਾਣਦੇ ਨੇ ਵੀ ਇੱਕ ਨੂਰ ਤੋਂ ਹੀ ਸਾਰਾ ਸੰਸਾਰ ਪੈਦਾ ਹੋਇਆ। ਅਵਲ ਅੱਲਾਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਹਜ਼ੂਰ ਕਹਿੰਦੇ ਨੇ ਮਨਮੁਖ ਮੁਗਧ ਗੁਵਾਰ, ਜਿਹੜੇ ਦੂਸਰੇ ਮਨਮੁਖ ਨੇ ਉਹ ਮੂਰਖ ਨੇ, ਉਹਨਾਂ ਦੇ ਅੰਦਰ ਤਾਂ ਮੋਹ ਮਾਇਆ ਦਾ ਅਗਿਆਨ ਦਾ ਹਨੇਰ ਹੀ ਪਿਆ ਰਹਿੰਦਾ। ਉਹਨਾਂ ਨੂੰ ਨਹੀਂ ਇਸ ਗੱਲ ਦਾ ਪਤਾ ਲੱਗਦਾ ਵੀ ਸੰਸਾਰ ਦੀ ਅਸਲੀਅਤ ਕੀ ਹੈ, ਇਸ ਜੀਵਨ ਦਾ ਅਸਲੀ ਮੂਲ ਸਰੋਤ ਕੀ ਹੈ।
ਘਟ ਘਟ ਜੋਤ ਨਿਰੰਤਰੀ ਬੂਝੈ ਗੁਰਮਤ ਸਾਰ।
ਤੇ ਗੁਰਮੁਖ ਜਿਹੜੀ ਸਾਰ ਸ੍ਰੇਸ਼ਟ ਗੁਰੂ ਦੀ ਮਤ ਹੈ ਇਹਨੂੰ ਧਾਰਨ ਕਰਦੇ ਨੇ, ਤੇ ਗੁਰੂ ਦੀ ਸ੍ਰੇਸ਼ਟ ਮਤ ਨੂੰ ਧਾਰਨ ਕਰਕੇ ਘਟ ਘਟ ਜੋਤ ਨਿਰੰਤਰੀ, ਵੀ ਸਭ ਘਟਾਂ ਘਟਾਂ ਦੇ ਅੰਦਰ ਇੱਕ ਰਸ ਵਾਹਿਗੁਰੂ ਦੀ ਜੋਤ ਜਗ ਰਹੀ ਹੈ। ਕਲਗੀਧਰ ਪਾਤਸ਼ਾਹ ਨੇ ਵੀ ਆਖਿਆ ਨਾ, ਜਾਗਤ ਜੋਤ ਜਪੈ ਨਿਸਬਸਰ, ਏਕ ਬਿਨਾ ਮਨ ਨੈਕ ਨਾ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜਾ ਬ੍ਰਤ ਗੋਰ ਮੜੀ ਮਠ ਪੂਲ ਨਾ ਮਾਨੈ, ਤੀਰਥ ਦਾਨ ਦਇਆ ਤਪ ਸੰਜਮ ਏਕ ਬਿਨਾ ਨਾ ਏਕ ਪਛਾਨੈ, ਪੂਰਨ ਜੋਤ ਜਗੈ ਘਟ ਮੈਂ ਤਬ ਖਾਲਸ ਤਾਹੇ ਨਿਖਾਲਸ ਜਾਨੈ। ਗੁਰਮੁਖ ਗੁਰੂ ਦੀ ਸ੍ਰੇਸ਼ਟ ਮਤ ਨੂੰ ਧਾਰਨ ਕਰਕੇ ਜੋ ਘਟਾਂ ਘਟਾਂ ਵਿੱਚ ਵਾਹਿਗੁਰੂ ਦੀ ਇੱਕ ਰਸ ਜੋਤ ਜਗ ਰਹੀ ਹੈ, ਬੂਝੈ, ਉਹ ਉਸ ਨੂੰ ਸਮਝ ਲੈਂਦੇ ਨੇ। ਅਸਲੀ ਜੋਤ ਹੀ ਹੈ ਜਿੱਥੋਂ ਸਾਰਾ ਸੰਸਾਰ ਪੈਦਾ ਹੋਇਆ ਹੈ।
ਗੁਰਮੁਖ ਜਿੰਨੀ ਜਾਣਿਆ ਤਿੰਨ ਕੀ ਚੈ ਸਾ ਵਾਸ।
ਲੋ ਹਜ਼ੂਰ ਕਹਿੰਦੇ ਨੇ ਗੁਰਮੁਖ ਜਿੰਨੀ ਜਾਣਿਆ, ਜਿਨ੍ਹਾਂ ਨੇ ਗੁਰੂ ਦੀ ਕਿਰਪਾ ਦੁਆਰਾ ਸੰਸਾਰ ਦੀ ਜਿਹੜੀ ਹਕੀਕਤ ਹੈ ਉਸਨੂੰ ਜਾਣ ਲਿਆ ਹੈ, ਤਿੰਨ ਕੀਚੈ ਸ਼ਾਬਾਸ਼ ਦੇ ਪਾਈ, ਫਿਰ ਉਹਨਾਂ ਨੂੰ ਸ਼ਾਬਾਸ਼, ਅੱਗੇ ਸ਼ਾਬਾਸ਼ ਆਖਿਆ ਜਾਂਦਾ ਹੈ, ਉਹਨਾਂ ਦਾ ਸਤਿਕਾਰ ਕੀਤਾ ਜਾਂਦਾ ਹੈ, ਜਿਉਂ ਆਇਆ ਆਖਿਆ ਜਾਂਦਾ ਹੈ।
ਸੱਚੇ ਸੇਤੀ ਰਲ ਮਿਲੇ ਸੱਚੇ ਗੁਣ ਪ੍ਰਗਾਸ।
ਉਹ ਗੁਰਮੁਖ ਵਿਅਕਤੀ ਸੱਚੇ ਗੁਣਾਂ ਨੂੰ ਆਪਣੇ ਅੰਦਰ ਪ੍ਰਗਾਸ ਦਾ ਅਰਥ ਹੈ ਪ੍ਰਗਟ ਕਰਕੇ, ਸੱਚੇ ਸੇਤੀ ਰਲ ਮਿਲੇ, ਉਹ ਸੱਚੇ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਰਲ ਕੇ ਉਹਦੇ ਨਾਲ ਹੀ ਅਭੇਦ ਹੋ ਗਏ, ਉਹਦੇ ਨਾਲ ਹੀ ਘੁਲ ਮਿਲ ਗਏ, ਕਿਉਂਕਿ ਗੁਣਾਂ ਦੀ ਸਾਂਝ ਹੀ ਵਾਹਿਗੁਰੂ ਦੇ ਨੇੜੇ ਲੈ ਜਾਂਦੀ ਹੈ। ਸਾਂਝ ਕਰੀਜੈ ਗੁਣ ਹੈ ਕੇਰੀ ਛੋੜ ਅਵਗਣ ਚੱਲੀ ਹੈ। ਅਤੇ ਜਦੋਂ ਅਸੀਂ ਔਗੁਣਾਂ ਨੂੰ ਛੱਡ ਕੇ ਗੁਣਾਂ ਦੀ ਸਾਂਝ ਕਰਦੇ ਹਾਂ ਅਤੇ ਨਿਰਪੋ ਅਤੇ ਨਿਰਵੈਰ ਵਾਹਿਗੁਰੂ ਦੇ ਗੁਣ ਨੇ, ਜਦੋਂ ਉਹੀ ਗੁਣ ਸਾਡੇ ਅੰਦਰ ਆ ਕੇ ਪ੍ਰਗਟ ਹੋ ਜਾਂਦੇ ਨੇ, ਫਿਰ ਉਸ ਵਾਹਿਗੁਰੂ ਦੇ ਨਾਲ ਅਭੇਦ ਹੋ ਜਾਈਦਾ ਹੈ।
ਨਾਨਕ ਨਾਮ ਸੰਤੋਖੀ ਆ ਜੀਓ ਪਿੰਡ ਪ੍ਰਭ ਪਾਸ।
ਅੰਤਲੀ ਪੰਕਤੀ ਵਿੱਚ ਹਜ਼ੂਰ ਫਰਮਾਉਂਦੇ ਨੇ ਨਾਨਕ ਨਾਮ ਸੰਤੋਖੀ ਆ, ਵੀ ਵਾਹਿਗੁਰੂ ਦੇ ਨਾਮ ਦੇ ਨਾਲ ਉਹਨਾਂ ਗੁਰਮੁਖਾਂ ਦੀਆਂ ਇੰਦਰੀਆਂ ਵੀ ਔਰ ਉਹਨਾਂ ਦੀਆਂ ਆਤਮਾਵਾਂ ਵੀ ਸੰਤੋਖੀ ਆ, ਸੰਤੁਸ਼ਟ ਹੋ ਜਾਂਦੀਆਂ ਨੇ। ਉਹਨਾਂ ਦੇ ਮਨ ਦੀਆਂ ਵੀ, ਇੰਦਰੀਆਂ ਦੀਆਂ ਵੀ ਅਤੇ ਤਨ ਦੀਆਂ ਵੀ ਸਾਰੀਆਂ ਭੁੱਖਾਂ ਲੈ ਜਾਂਦੀਆਂ ਨੇ। ਜੀਓ ਪਿੰਡ ਪ੍ਰਭ ਪਾਸ, ਅਤੇ ਉਹ ਆਪਣਾ ਜੀਓ ਜੀਵਨ ਵੀ ਅਤੇ ਪਿੰਡ ਸਰੀਰ ਵੀ ਵਾਹਿਗੁਰੂ ਦੇ ਪਾਸ ਅਰਪਣ ਕਰ ਦਿੰਦੇ ਨੇ। ਇਹ ਗੁਰਮੁਖਾਂ ਦੀ ਅਵਸਥਾ ਹੈ, ਉਹ ਆਪਣੀ ਜਿੰਦ ਜਾਨ, ਆਪਣਾ ਸਰੀਰ ਵੀ ਵਾਹਿਗੁਰੂ ਦੇ ਪਾਸ ਪੇਟ ਕਰ ਦਿੰਦੇ ਨੇ ਔਰ ਇਹਦੇ ਉੱਤੇ ਆਪਣੀ ਮੇਰ ਨਹੀਂ ਸਮਝਦੇ। ਉਹ ਕਹਿੰਦੇ ਵਾਹਿਗੁਰੂ ਤੇਰੀ ਦਾਤ ਹੈ। ਨਾਨਕ ਨਾਮ ਸੰਤੋਖੀਆ ਅਤੇ ਵਾਹਿਗੁਰੂ ਦੇ ਨਾਮ ਦੇ ਨਾਲ ਉਹਨਾਂ ਦਾ ਤਨ ਵੀ ਅਤੇ ਮਨ ਵੀ ਅਤੇ ਆਤਮਾ ਐਨ ਸੰਤੁਸ਼ਟ ਹੋ ਜਾਂਦੀ ਹੈ, ਸਾਰੀਆਂ ਭੁੱਖਾਂ ਉਤਰ ਜਾਂਦੀਆਂ ਨੇ। ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਮਹਾਨ ਬਖਸ਼ਿਸ਼ ਕੀਤੀ, ਪਾਵਨ ਅੰਮ੍ਰਿਤ ਰੂਪ ਉਪਦੇਸ਼ ਬਖਸ਼ਿਸ਼ ਕੀਤੇ ਨੇ, ਆਪਾਂ ਸੁਣਿਆ, ਇਹਨਾਂ ਨੂੰ ਮਨ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਸੱਚੇ ਸੇਤੀ ਰਲ ਮਿਲੇ ਸੱਚੇ ਗੁਣ ਪ੍ਰਗਾਸ, ਨਾਨਕ ਨਾਮ ਸੰਤੋਖੀ ਆ ਜੀਓ ਪਿੰਡ ਪ੍ਰਭ ਪਾਸ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।